ਤੁਰਕੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਹਜ਼ੂਰ ਦੇ ਪਵਨ ਦਰਬਾਰ ਵਿੱਚ ਰਹਿ ਰਾਜ ਸਾਹਿਬ ਜੀ ਦੇ ਪਾਠ ਅਤੇ ਰਾਗੀ ਸਿੰਘਾਂ ਦੀ ਰਸਨਾ ਦੁਆਰਾ ਸ਼ਬਦ ਕੀਰਤਨ ਹੋਏ ਹਨ। ਆਪ ਜੀ ਨੇ ਵੱਡਿਆਂ ਭਾਗਾਂ ਕਰਕੇ ਇਹ ਹਰੀ ਜਸ ਸਰਵਣ ਕਰਕੇ ਲਾਭ ਪ੍ਰਾਪਤ ਕੀਤਾ ਹੈ। ਹੁਣ ਜੋ ਇਸ ਸਥਾਨ ਤੇ ਸ੍ਰੀ ਜਪਜੀ ਸਾਹਿਬ ਬਾਣੀ ਦੀ ਲੜੀਵਾਰ ਕਥਾ ਚੱਲ ਰਹੀ ਹੈ, ਇਸੇ ਤਰ੍ਹਾਂ ਸ਼ਰਧਾ ਸਤਿਕਾਰ ਸਹਿਤ ਇਕਾਗਰਤਾ ਸਹਿਤ ਬੈਠ ਕੇ ਹਜ਼ੂਰ ਦੇ ਇਹਨਾਂ ਪਾਕ ਪਵਿੱਤਰ ਬਚਨਾਂ ਦੀ ਵਿਚਾਰ ਸਰਵਣ ਕਰਕੇ ਲਾਭ ਪ੍ਰਾਪਤ ਕਰੀਏ। 5 ਪੌੜੀਆਂ ਤੱਕ ਜੋ ਵਿਆਖਿਆ ਹੈ ਪਿੱਛੇ ਆਪ ਜੀ ਸੁਣ ਚੁੱਕੇ ਹੋ। 5 ਨੰਬਰ ਪੌੜੀ ਅੰਦਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਬਚਨ ਫਰਮਾਏ ਹਨ ਕਿ ਜਿਨ੍ਹਾਂ ਵਿਅਕਤੀਆਂ ਤਾਈਂ, ਜਿਨ੍ਹਾਂ ਜੀਆਂ ਤਾਈਂ ਪਰਮਾਤਮਾ ਅਕਾਲ ਪੁਰਖ ਆਪਣੀ ਸਿਫਤ ਸਲਾਹ ਬਖਸ਼ ਦਿੰਦਾ ਹੈ, ਉਹ ਪਾਤਸ਼ਾਹਾਂ ਦੇ ਪਾਤਸ਼ਾਹ ਬਣ ਜਾਂਦੇ ਨੇ। 26 ਨੰਬਰ ਪੌੜੀ ਅੰਦਰ ਹਜ਼ੂਰ ਜ਼ਿਕਰ ਕਰ ਰਹੇ ਨੇ ਕਿ ਉਹ ਜਿਹੜੇ ਪਾਤਸ਼ਾਹ ਬਣਦੇ ਹਨ ਉਹ ਦੁਨਿਆਵੀ ਜਰ ਜੋਰੂ ਦੇ ਮਾਲਕ ਜਿਹੜੇ ਪਾਤਸ਼ਾਹ ਹੁੰਦੇ ਆ ਉਹਨਾਂ ਵਰਗੇ ਨਹੀਂ, ਉਹਨਾਂ ਦੀ ਪਾਤਸ਼ਾਹਤ ਵਿਲੱਖਣਤਾ ਵਾਲੀ ਹੈ, ਉਹਨਾਂ ਦੀ ਪਾਤਸ਼ਾਹੀ ਅਮੋਲਕ ਹੈ, ਕਿਉਂਕਿ ਉਹਨਾਂ ਦੇ ਪਾਸ ਅਮੋਲਕ ਗੁਣ ਹਨ ਅਤੇ ਉਹ ਅਮੋਲਕ ਗੁਣਾਂ ਦਾ ਵਪਾਰ ਕਰਦੇ ਹਨ। ਉਹਨਾਂ ਦੇ ਕੋਲ ਜਿਹੜਾ ਧਨ ਹੈ, ਇਕੱਠਾ ਹੋਇਆ ਹੈ, ਭੰਡਾਰ ਹੈ, ਉਹ ਵੀ ਅਮੋਲਕ ਹੈ। ਅਮੋਲਕ ਚੀਜ਼ਾਂ 3 ਤਰ੍ਹਾਂ ਦੀਆਂ ਹੁੰਦੀਆਂ ਹਨ। ਇੱਕ ਤਾਂ ਉਹ ਚੀਜ਼ ਜਿਹਦੀ ਕੋਈ ਕੀਮਤ ਹੀ ਨਾ ਹੋਏ, 0 ਸ਼ੂਨ। ਇੱਕ ਉਹ ਚੀਜ਼ ਜਿਹੜੀ ਵਿਦਿਆ ਗੁਣਾ ਕਰਕੇ ਵੀ ਪ੍ਰਾਪਤ ਨਾ ਹੋਏ। ਇੱਕ ਉਹ ਮੂਲਕ ਚੀਜ਼ ਉਹ ਹੁੰਦੀ ਹੈ ਜਿਹੜੀ ਪਰਮਾਤਮਾ ਦੀ ਬਖਸ਼ਿਸ਼ ਦੁਆਰਾ ਹੀ ਪ੍ਰਾਪਤ ਹੋਏ, ਹੋਰ ਕਿਸੇ ਢੰਗ ਨਾਲ ਪ੍ਰਾਪਤ ਨਾ ਹੋ ਸਕੇ। ਇੱਥੇ ਉਹ ਅਮੋਲਕ ਦਾਤ ਦੇ ਬਾਰੇ ਚ ਹਜ਼ੂਰ ਜ਼ਿਕਰ ਕਰ ਰਹੇ ਨੇ ਭਈ ਉਹਨਾਂ ਗੁਰਮੁਖਾਂ ਦੇ ਜਿਹੜੇ ਗੁਣ ਹਨ, ਵਪਾਰ ਕਰਨਾ ਹੈ, ਜੋ ਉਹਨਾਂ ਦੇ ਪਾਸ ਧਨ ਇਕੱਠਾ ਹੋਇਆ, ਭੰਡਾਰ ਹੈ, ਸਭ ਕੁਝ ਅਮੋਲਕ ਹੀ ਅਮੋਲਕ ਹੈ। ਉਹਨਾਂ ਤਾਈਂ ਜਿਹੜੀ ਬਖਸ਼ਿਸ਼ ਹੋਣੀ ਉਹ ਵੀ ਅਮੋਲਕ, ਜੋ ਉਹਨਾਂ ਦੇ ਮਸਤਕ ਤੇ ਭਗਤੀ ਦਾ ਨਿਸ਼ਾਨ ਪੈਣਾ ਹੈ, ਲੇਖ ਲਿਖਿਆ ਜਾਣਾ ਹੈ, ਜਾਂ ਉਹਨਾਂ ਦੀਆਂ ਜੋ ਨਿਸ਼ਾਨੀਆਂ ਹਨ ਉਹ ਵੀ ਅਮੋਲਕ ਹੀ ਹਨ। ਇਸ ਪ੍ਰਕਾਰ ਇਹਨਾਂ ਅਮੋਲਕ ਦਾਤਾਂ ਦਾ ਜ਼ਿਕਰ ਸਤਿਗੁਰੂ ਜੀ ਇਸ ਪੌੜੀ ਦੁਆਰਾ ਕਰ ਰਹੇ ਨੇ। ਮਿਸਾਲ ਦੇ ਤੌਰ ਤੇ ਜਿਸ ਤਰ੍ਹਾਂ ਪਰਬਤਾਂ ਵਿੱਚ ਹੋਰ ਪੱਥਰ ਪਏ ਹੁੰਦੇ ਨੇ ਤੇ ਹੀਰੇ ਵੀ ਉੱਥੇ ਹੋਣ, ਪਰ ਉੱਥੇ ਪਰਬਤ ਤੇ ਪਏ ਹੋਏ ਹੀਰਿਆਂ ਦਾ ਕੋਈ ਮੁੱਲ ਨਹੀਂ, ਕੋਈ ਕੀਮਤ ਨਹੀਂ, ਕਿਉਂਕਿ ਮੁੱਲ ਪਾਉਣ ਵਾਲਾ ਉੱਥੇ ਕੋਈ ਨਹੀਂ। ਇਸੇ ਪ੍ਰਕਾਰ ਉਜਾੜ ਵਿੱਚ, ਕਲਰ ਵਿੱਚ ਗੁਲਾਬ ਦਾ ਫੁੱਲ ਉਗਿਆ ਹੈ, ਉਸ ਥਾਂ ਤੇ ਉਸਦੀ ਖੁਸ਼ਬੂ ਲੈਣ ਵਾਲਾ ਕੋਈ ਨਹੀਂ। ਫੁੱਲ ਦਾ ਦਰਖਤ ਉੱਗਿਆ, ਬੂਟਾ ਉੱਗਿਆ, ਉਹਨੂੰ ਫੁੱਲ ਲੱਗੇ, ਖੁਸ਼ਬੂ ਤਾਂ ਹੈ, ਪਰ ਖੁਸ਼ਬੂ ਦੀ ਕੀਮਤ ਪਾਉਣ ਵਾਲਾ ਉੱਥੇ ਕੋਈ ਨਹੀਂ ਹੈ। ਜਿਵੇਂ ਉੱਗਿਆ ਤਿਵੇਂ ਸੜ ਗਿਆ, ਬਰਬਾਦ ਹੋ ਗਿਆ। ਇਸੇ ਪ੍ਰਕਾਰ ਜਦੋਂ ਉਸ ਫੁੱਲ ਨੂੰ ਸੁੱਗਣ ਵਾਲਾ ਕੋਈ, ਸੁਗੰਧੀ ਲੈਣ ਵਾਲਾ ਕੋਈ ਵਿਅਕਤੀ ਉੱਥੇ ਆਇਆ, ਉਸਨੇ ਸੁਗੰਧੀ ਪ੍ਰਾਪਤ ਕੀਤੀ ਤੇ ਉਹ ਵਿਸਮਾਦ ਰਸ ਵਿੱਚ ਪਹੁੰਚ ਗਿਆ। ਉਹਦੇ ਅੰਦਰ ਇੱਕ ਭਾਵ ਪੈਦਾ ਹੋਇਆ ਰਸ ਦਾ, ਵਿਸਮਾਦਤਾਈ ਦਾ, ਉਸ ਵੇਲੇ ਉਸ ਫੁੱਲ ਦੀ ਸੁਗੰਧੀ ਕਰਕੇ ਉਸਦੀ ਕੀਮਤ ਪੈ ਗਈ। ਸੋ ਇਸ ਪ੍ਰਕਾਰ ਜਿਵੇਂ ਸਤਿਗੁਰ ਨਾਨਕ ਦੇਵ ਮਹਾਰਾਜ ਨੇ ਤੁਰਿਆ ਜਾਂਦਿਆਂ ਰੇਤੇ ਵਿੱਚ ਚਰਨ ਛੁਆਇਆ, ਥੋੜੀ ਜਿਹੀ ਰੇਤ ਪਰੇ ਕੀਤੀ ਤੇ ਇੱਕ ਲਾਲ ਪ੍ਰਗਟ ਹੋਇਆ। ਭਾਈ ਮਰਦਾਨਾ ਜੀ ਬੇਨਤੀ ਕਰ ਰਹੇ ਸੁਣ ਕੇ, ਮਹਾਰਾਜ ਭੁੱਖ ਲੱਗੀ ਹੈ, ਕੋਈ ਛਕਾਓ। ਹਜ਼ੂਰ ਨੇ ਉਹ ਲਾਲ ਫੜਾ ਦਿੱਤਾ ਭਾਈ ਮਰਦਾਨਾ ਜੀ ਨੂੰ। ਪਟਨਾ ਸਾਹਿਬ ਦੇ ਨੇੜੇ ਦੀ ਗੱਲ ਹੈ। ਹਜ਼ੂਰ ਕਹਿਣ ਲੱਗੇ, ਲੈ ਮਰਦਾਨੇ ਇਹ ਲਾਲ ਲੈ ਜਾ, ਸ਼ਹਿਰ ਵਿੱਚ ਵੇਚ ਕੇ ਮੁੱਲ ਵੱਟ ਕੇ ਲਿਆ ਇਸਦਾ, ਜੋ ਖਾਣਾ ਪੀਣਾ ਹੋਵੇਗਾ ਤੂੰ ਖਾ ਪੀ ਸਕਦਾ। ਭਾਈ ਮਰਦਾਨਾ ਜੀ ਲਾਲ ਹੀਰਾ ਹੱਥ 'ਚ ਫੜ ਕੇ ਸ਼ਹਿਰ 'ਚ ਗਏ ਨੇ। ਕੁਝ ਦੁਕਾਨਾਂ ਤੇ ਮੁੱਲ ਪਾਉਣ ਲੱਗੇ, ਪਰ ਉਹ ਕਹਿਣ ਲੱਗੇ ਇਸਦਾ ਮੁੱਲ ਅਸੀਂ ਕੀ ਪਾਉਣਾ, ਸਾਨੂੰ ਨਹੀਂ ਪਤਾ ਇਹ ਕੀ ਚੀਜ਼ ਹੈ। ਭਾਵ ਉਸਦੀ ਕੀਮਤ ਨੂੰ, ਉਸ ਲਾਲ ਦੀ ਮਹਾਨਤਾ ਨੂੰ ਉਹ ਲੋਕ ਨਹੀਂ ਸਨ ਜਾਣਦੇ। ਅਖੀਰ ਘੁੰਮਦੇ ਹੋਏ ਭਾਈ ਮਰਦਾਨਾ ਜੀ ਜਿੱਥੇ ਅੱਜ ਕੱਲ ਪਟਨਾ ਸਾਹਿਬ ਦਰਬਾਰ ਹੈ ਨਾ, ਇੱਥੇ ਸਾਲ ਸਰਾਏ ਜੌਹਰੀ ਦੀ ਹਵੇਲੀ ਸੀ। ਉਹ ਜੌਹਰੀ ਸੀ, ਹੀਰਿਆਂ ਲਾਲਾਂ ਦਾ ਵਪਾਰੀ ਸੀ। ਉਸਦੇ ਪਾਸ ਜਾ ਕੇ ਉਹ ਲਾਲ ਰੱਖਿਆ ਤੇ ਉਸਦੇ ਉੱਪਰ ਪਰਮਾਤਮਾ ਦਾ ਨਾਮ ਉਕਰਿਆ ਹੋਇਆ ਸੀ ਤੇ ਲਾਲ ਵੀ ਬੜਾ ਅਮੋਲਕ ਜਾਪਦਾ ਸੀ। ਜੌਹਰੀ ਨੂੰ ਉਸਦੀ ਕਦਰ ਸੀ। ਉਸ ਜੌਹਰੀ ਨੇ ਉਸ ਲਾਲ ਅੱਗੇ ਸਿਰ ਝੁਕਾਇਆ ਤੇ ਵਿਸਮਾਦ ਤਾਈ ਵਿੱਚ ਪਹੁੰਚ ਗਿਆ। ਆਪਣੇ ਕੋਲੋਂ 100 ਰੁਪਇਆ ਕੱਢ ਕੇ ਉਸ ਲਾਲ ਦੇ ਅੱਗੇ ਮੱਥਾ ਟੇਕਿਆ। ਕਹਿਣ ਲੱਗਾ, ਇਹ ਇਸਦੇ ਦਰਸ਼ਨਾਂ ਦੀ ਭੇਟਾ ਹੈ, ਇਸਦਾ ਮੁੱਲ ਮੈਂ ਨਹੀਂ ਪਾ ਸਕਦਾ। ਵਾਪਸ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਕੋਲ ਆਏ ਤੇ ਮਹਾਰਾਜ ਇਸ ਲਾਲ ਦੀ ਕੀਮਤ ਉਸ ਸ਼ਾਹੂਕਾਰ ਨੇ ਨਹੀਂ ਪਾਈ, 100 ਰੁਪਇਆ ਦੀ ਦਰਸ਼ਨੀ ਭੇਟਾ ਮੈਨੂੰ ਆ ਦਿੱਤੇ ਨੇ। ਹਜ਼ੂਰ ਕਹਿਣ ਲੱਗੇ, ਨਹੀਂ, ਜਦੋਂ ਤੱਕ ਉਹ ਲਾਲ ਨਹੀਂ ਖਰੀਦਦਾ ਅਸੀਂ ਪੈਸੇ ਨਹੀਂ ਲੈਣੇ, ਵਾਪਸ ਚਲਿਆ ਗਿਆ। 2-3 ਵਾਰ ਹਜ਼ੂਰ ਨੇ ਗੇੜੇ ਦਵਾਏ ਭਾਈ ਮਰਦਾਨੇ ਨੂੰ, ਜੌਹਰੀ ਲਾਲ ਖਰੀਦਦਾ ਨਹੀਂ ਤੇ ਸਤਿਗੁਰੂ ਜੀ ਕੋਲ ਨਹੀਂ ਰੱਖਦੇ, ਵਾਪਸ ਭੇਜ ਰਹੇ ਨੇ। ਕਟਾਕਸ਼ ਸੀਗਾ ਸਤਿਗੁਰਾਂ ਦੇ ਨਾਲ ਬਚਨਾਂ ਵਿੱਚ, ਉਸ ਜੌਹਰੀ ਨੂੰ ਆਪਣੇ ਕੋਲ ਸੱਦਣਾ ਸੀ। ਅਖੀਰ ਉਹ ਸਤਿਗੁਰੂ ਦੀ ਮਹਾਨਤਾ ਨੂੰ ਸਮਝ ਕੇ ਆਪ ਕਦਮੀ ਚੱਲ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਪੁੱਜਾ, ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ। ਕਹਿਣ ਲੱਗਾ, ਦਾਤਾ ਤੂੰ ਹੀ ਮਹਾਨ ਹੈ ਤੇ ਤੇਰੀਆਂ ਦਾਤਾਂ ਵੀ ਮਹਾਨ ਹੀ ਹਨ। ਜਿਹੋ ਜਿਹੇ ਮਹਾਰਾਜ ਤੁਸੀਂ ਆਪ ਅਮੋਲਕ ਹੋ, ਵੈਸਾ ਇਹ ਤੁਹਾਡਾ ਭੇਜਿਆ ਹੋਇਆ ਲਾਲ ਵੀ ਅਮੋਲਕ ਹੈ, ਇਹਦਾ ਮੁੱਲ ਮੈਂ ਨਹੀਂ ਪਾ ਸਕਦਾ। ਸੋ ਇਹਦੇ ਦਰਸ਼ਨ ਕਰਕੇ ਮੈਂ ਵਿਸਮਾਦ ਵਿੱਚ ਪਹੁੰਚ ਗਿਆ, ਤੁਹਾਡੇ ਹੱਥੋਂ ਜੋ ਇਹ ਪਹੁੰਚਾ ਸੀ ਮੇਰੇ ਕੋਲ। ਇਸ ਪ੍ਰਕਾਰ ਉਸਨੂੰ ਨਿਹਾਲ ਕੀਤਾ, ਕਰਤਾਰਥ ਕੀਤਾ, ਆਤਮਦਾਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਖਸ਼ਿਆ। ਸੋ ਇਸ ਪ੍ਰਕਾਰ ਕਿਸੇ ਵੀ ਚੀਜ਼ ਦਾ ਮੁੱਲ ਉਸਦੀ ਲੋੜ ਦੇ ਮੁਤਾਬਕ ਪੈਂਦਾ ਹੈ ਕਿ ਉਸ ਚੀਜ਼ ਦਾ ਕਦਰਦਾਨ ਕੋਈ ਹੈ ਜਿਸਨੇ ਮੁੱਲ ਪਾਇਆ। ਇਸ ਪ੍ਰਕਾਰ ਕਬੀਰ ਜੀ ਨੇ ਬਚਨ ਕੀਤੇ ਨੇ, ਕਬੀਰ ਏਕ ਅਚੰਭਵ ਦੇਖਿਓ ਹੀਰਾ ਹਾਟ ਬਿਕਾਏ, ਬਨਜਨ ਹਾਰੇ ਬਾਹਰਾ ਕੌਡੀ ਬਦਲਾ ਜਾਏ। ਕਹਿੰਦੇ ਵਪਾਰੀ ਤੋਂ ਬਿਨਾ, ਵਪਾਰ ਕਰਨ ਵਾਲੇ ਖਰੀਦਦਾਰ ਤੋਂ ਬਿਨਾ, ਕਹਿੰਦੇ ਹੀਰਾ ਵਿਕਦਾ ਪਿਆ ਸੀ ਪਰ ਖਰੀਦਦਾਰ ਨਾ ਹੋਣ ਕਰਕੇ ਕੌਡੀ ਵੀ ਮੁੱਲ ਨਾ ਪਿਆ, ਕੌਡੀ ਬਦਲੇ ਹੀਰਾ ਚਲਾ ਗਿਆ। ਹੀਰਾ ਲਾਲ ਅਮੋਲਕ ਹੈ ਭਾਰੀ, ਬਿਨ ਗਾਹਕ ਮੀਕਾ ਕਾਖਾ, ਰਤਨ ਗਾਹਕ ਗੁਰ ਸਾਧੂ ਦੇਖਿਓ ਤਬ ਰਤਨ ਬੇਕਾਨੋ ਲਾਖਾ। ਸਤਿਗੁਰੂ ਮਹਾਰਾਜ ਇਹਨਾਂ ਸ਼ੁਭ ਗੁਣਾਂ ਦੇ ਵਪਾਰੀ ਹਨ, ਜਿਨ੍ਹਾਂ ਨੇ ਲੱਖਾਂ ਮੁੱਲ ਪਾਇਆ ਇਸ ਹੀਰੇ ਦਾ, ਗੁਣਾਂ ਦਾ। ਪਰ ਬਾਕੀ ਸੰਸਾਰ ਇਹ ਜੋ ਭਗਤੀ ਵਾਲੇ ਗੁਣ ਹਨ, ਜਾਂ ਭਗਤ ਜੋ ਲਾਲ ਹੀਰਿਆਂ ਦੇ ਨਿਆਈ ਹਨ, ਉਹਨਾਂ ਦਾ ਮੁੱਲ ਸੰਸਾਰੀ ਵਿਰਤੀ ਵਾਲੇ ਲੋਕਾਂ ਨੇ ਨਾ ਕਦੇ ਪਾਇਆ ਤੇ ਨਾ ਪਾਉਣਗੇ। ਸੋ ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਇਸ ਦਾਤ ਨੂੰ ਜੋ ਭਗਤੀ ਵਾਲੇ ਸ਼ੁਭ ਗੁਣ ਹਨ, ਨਿਸ਼ਕਾਮ ਕਰਮ ਹਨ, ਪਰਮਾਤਮਾ ਦੀ ਭਗਤ ਪ੍ਰਾਪਤੀ ਵਾਲੇ ਜਿਹੜੇ ਗੁਣ ਹਨ, ਉਹਨਾਂ ਗੁਣਾਂ ਦਾ ਵਪਾਰ ਕਰਨ ਵਾਲੇ ਜੋ ਲੋਕ ਹਨ, ਅਤੇ ਵਪਾਰ ਕਰਕੇ ਜਿਹੜੇ ਆਪ ਅਮੋਲਕ ਬਣ ਜਾਂਦੇ ਹਨ, ਅਮੋਲਕ ਰੱਬ ਦੇ ਦਾਤ ਆਤਮ ਗਿਆਨ ਨੂੰ ਹਾਸਲ ਕਰ ਲੈਂਦੇ ਨੇ, ਉਹਨਾਂ ਅਮੋਲਕ ਪਿਆਰਿਆਂ ਦਾ ਜ਼ਿਕਰ ਸੱਚੇ ਪਾਤਸ਼ਾਹ ਜੀ ਕਰ ਰਹੇ ਹਨ, ਆਪ ਸਰਵਣ ਕਰੋ।
ਅਮੁੱਲ ਗੁਣ ਅਮੁੱਲ ਵਾਪਾਰ।
ਹਜ਼ੂਰ ਕਹਿੰਦੇ ਨੇ ਕਿ ਆਪਣਾ ਤਨ ਮਨ ਧਨ ਅਰਪਣ ਕਰਨਾ ਪਰਮਾਤਮਾ ਦੀ ਪ੍ਰਾਪਤੀ ਵਾਲੇ ਸਤ ਸੰਤੋਖ ਦਇਆ ਧਰਮ ਵਿਚਾਰ ਸ਼ਾਂਤੀ ਨਿਮਰਤਾ ਖਿਮਾ ਸ਼ਰਧਾ ਭਾਵਨੀ ਪ੍ਰੇਮ ਆਦਿਕ ਜਿਹੜੇ ਗੁਣ ਹਨ, ਜਿਨ੍ਹਾਂ ਗੁਣਾਂ ਕਰਕੇ ਪਾਤਸ਼ਾਹ ਬਣਿਆ ਜਾਂਦਾ ਹੈ, ਪਾਤਸ਼ਾਹਾਂ ਸਿਰ ਪਾਤਸ਼ਾਹ ਬਣਿਆ ਜਾਂਦਾ ਹੈ, ਉਹ ਜਿਹੜੇ ਗੁਣ ਹਨ ਉਹ ਅਮੋਲਕ ਹਨ, ਉਹਨਾਂ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਕਿਸੇ ਚੀਜ਼ ਨਾਲ ਉਹ ਗੁਣ ਹਾੜੇ ਨਹੀਂ ਜਾ ਸਕਦੇ, ਉਹ ਵਾਹਿਗੁਰੂ ਦੀ ਬਖਸ਼ਿਸ਼ ਨਾਲ ਹੀ ਪ੍ਰਾਪਤ ਹੁੰਦੇ ਨੇ, ਇਸ ਕਰਕੇ ਉਹ ਗੁਣ ਅਮੋਲਕ ਹਨ। ਗੁਣ ਅਮੋਲਕ ਨਾ ਪਾਏ ਜਾਏ ਜਿਹੜੇ ਕਿਸੇ ਢੰਗ ਨਾਲ ਪ੍ਰਾਪਤ ਨਹੀਂ ਕੀਤੇ ਜਾਂਦੇ, ਵਾਹਿਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਨਹੀਂ ਅੰਦਰ ਪੈਦਾ ਹੁੰਦੇ, ਉਹ ਗੁਣ ਸੱਜਣੋ ਅਮੋਲਕ ਹਨ। ਤੇ ਉਹਨਾਂ ਗੁਣਾਂ ਦਾ ਵਪਾਰ ਕਰਨ ਵਾਲਾ ਜਿਹੜਾ ਵਿਅਕਤੀ ਹੈ, ਇਹ ਵਪਾਰ ਉਸਦਾ ਕਰਨਾ ਵੀ ਅਮੋਲਕ ਹੈ। ਆਪਣਾ ਤਨ ਮਨ ਧਨ ਅਰਪਣ ਕਰਕੇ ਸ਼ੁਭ ਗੁਣ ਹਾਸਲ ਕਰਨੇ, ਸਤਿਗੁਰ ਦੇ ਚਰਨਾਂ ਚ ਆ ਕੇ ਕਾਮ ਅਰਪਣ ਕਰਕੇ ਕਾਮ ਦੇ ਬਦਲੇ ਵਸਤੂ ਵਿਚਾਰ ਗੁਣ ਧਾਰਨ ਕਰਨਾ, ਕ੍ਰੋਧ ਦੇ ਵੱਟੇ ਸ਼ਾਂਤੀ ਹਾਸਲ ਕਰਨੀ, ਮੋਹ ਦੇ ਵੱਟੇ ਚ ਵਿਵੇਕ ਨੂੰ ਹਾਸਲ ਕਰਨਾ, ਸੋ ਇਸੇ ਤਰ੍ਹਾਂ ਲੋਭ ਦੇ ਵੱਟੇ ਵਿੱਚ ਜਿਹੜਾ ਸੰਤੋਖ ਹੈ ਇਹ ਗੁਣ ਧਾਰਨ ਕਰਨਾ, ਹੰਕਾਰ ਦੇ ਵੱਟੇ ਚ ਬਦਲੇ ਵਿੱਚ ਨਿਮਰਤਾ ਗੁਣ ਨੂੰ ਧਾਰਨ ਕਰਨਾ, ਇਤਿਆਦਿਕ ਇਹ ਜੋ ਵਪਾਰ ਕਰਨਾ ਹੈ ਇਹ ਵੀ ਅਮੋਲਕ ਹੈ।
ਅਮੁੱਲ ਵਾਪਾਰੀਏ ਅਮੁੱਲ ਭੰਡਾਰ।
ਵਣਜਾਰੇ ਸਿੱਖ ਆਮਦੇ ਸ਼ਬਦ ਲੰਘਾਵਣ ਹਾਰ। ਵਣਜਾਰੇ ਤੋਂ ਮਤਲਬ ਹੈ ਵਪਾਰੀ। ਸਿੱਖ ਦਾ ਸਤਿਗੁਰੂ ਪਾਸ ਆ ਕੇ ਇਹਨਾਂ ਗੁਣਾਂ ਦਾ ਵਪਾਰ ਕਰਨਾ ਅਮੋਲਕ ਹੈ। ਜਿੱਥੇ ਉੱਥੇ ਜਿਹੜਾ ਸਿੱਖ ਜਿਹੜਾ ਜਗਿਆਸੂ ਵਪਾਰੀ ਬਣਦਾ ਇਹਨਾਂ ਗੁਣਾਂ ਦਾ, ਉਹ ਵੀ ਅਮੋਲਕ ਹੈ। ਜਿਹੜੇ ਵਪਾਰੀਏ ਹਨ, ਜਗਿਆਸੂ ਹਨ, ਸੰਤ ਜਨ ਹਨ, ਇਹਨਾਂ ਗੁਣਾਂ ਦਾ ਵਪਾਰ ਕਰਨ ਵਾਲੇ ਪਰਮਾਤਮਾ ਦੀ ਪ੍ਰਾਪਤੀ ਵਾਲੇ ਰਸਤੇ ਦੇ ਜੋ ਪੰਧੀ ਹਨ, ਉਹ ਜਿਹੜੇ ਆਪਣਾ ਤਨ ਮਨ ਧਨ ਅਰਪਣ ਕਰਕੇ ਐਸੇ ਗੁਣਾਂ ਨੂੰ ਧਾਰਨ ਕਰਦੇ ਹਨ, ਉਹ ਵਪਾਰੀਏ ਵੀ ਅਮੋਲਕ ਹਨ।
ਅਮੁੱਲ ਭੰਡਾਰ।
ਤੇ ਫਿਰ ਉਹਨਾਂ ਦਾ ਜਿਹੜਾ ਹਿਰਦਾ ਸ਼ੁਭ ਗੁਣਾਂ ਦੇ ਨਾਲ ਭਰ ਜਾਂਦਾ ਹੈ, ਗੁਰਬਾਣੀ ਭੰਡਾਰ ਭਰ, ਕਥਾ ਕੀਰਤਨ ਰਹੇ ਰੰਗ ਰੱਤਾ, ਔਰ ਇਸੇ ਪ੍ਰਕਾਰ ਸਤ ਸੰਤੋਖ ਦਇਆ ਧਰਮ ਵਿਚਾਰ ਆਦਿਕ ਇਹ ਨਾਮ ਰੂਪੀ ਧਨ ਦਾ ਭੰਡਾਰ ਅੰਦਰ ਭਰ ਲੈਣਾ, ਜਿਹੜਾ ਮੁੱਕਣ ਵਾਲਾ ਨਹੀਂ। ਸੋ ਇਹ ਜਿਹੜਾ ਭੰਡਾਰ ਹੈ ਸ਼ੁਭ ਗੁਣਾਂ ਦਾ, ਨਾਮ ਦਾ, ਪਰਮਾਤਮਾ ਦੀ ਪ੍ਰਾਪਤੀ ਵਾਲੀ ਦਾਤ ਦਾ ਭੰਡਾਰ, ਇਹ ਵੀ ਅਮੋਲਕ ਹੈ। ਇਹ ਕਿਸੇ ਚੀਜ਼ ਦੇ ਨਾਲ ਖਰੀਦਿਆ ਨਹੀਂ ਜਾ ਸਕਦਾ। ਕੰਚਨ ਸਿਉਂ ਪਾਈਆ ਨਹੀਂ ਤੋਲ, ਮਨ ਦੇ ਰਾਮ ਲਈਆ ਹੈ ਮੋਲ। ਕਿਸੇ ਚੀਜ਼ ਦੇ ਵੱਟੇ ਭੰਡਾਰ ਨਹੀਂ ਮਿਲਦਾ। ਜਿਨ੍ਹਾਂ ਗੁਰਮੁਖਾਂ ਨੇ ਆਪਣੇ ਅੰਦਰ ਭੰਡਾਰ ਇਕੱਠਾ ਕੀਤਾ ਹੈ ਐਸੇ ਧਨ ਦਾ, ਉਹ ਭੰਡਾਰ ਵੀ ਅਮੋਲਕ ਹੈ।
ਅਮੁੱਲ ਆਵਹੀ ਅਮੁੱਲ ਲੈ ਜਾਹੀ।
ਔਰ ਇਸੇ ਪ੍ਰਕਾਰ ਜਿਹੜਾ ਆਉਣਾ ਹੈ ਜਗਿਆਸੂਆਂ ਦਾ ਸਤਿਗੁਰਾਂ ਦੇ ਚਰਨਾਂ ਵਿੱਚ, ਇਹ ਵੀ ਅਮੋਲਕ ਹੈ। ਤੇ ਫਿਰ ਅਮੋਲਕ ਦਾਤਾਂ ਨੂੰ, ਸਤਿਗੁਰੂ ਦੀ ਸਿੱਖਿਆ ਨੂੰ, ਸਤਿਗੁਰੂ ਦੇ ਬਚਨਾਂ ਨੂੰ ਹਿਰਦੇ ਚ ਲੈ ਕੇ ਜਾਣਾ, ਧਾਰਨ ਕਰਕੇ ਚਲੇ ਜਾਣਾ, ਇਹ ਵੀ ਅਮੋਲਕ ਹੈ। ਅਥਵਾ ਇਸ ਸਮਾਤ ਲੋਕ ਤੇ ਗੁਰਮੁਖਾਂ ਦਾ ਆਉਣਾ ਵੀ ਅਮੋਲਕ ਹੈ। ਤੇ ਜੀਵਨ ਸਫਲਾ ਕਰਕੇ ਸ਼ੁਭ ਗੁਣਾਂ ਨੂੰ ਭੰਡਾਰ ਨੂੰ ਲੈ ਕੇ ਜਾਣਾ, ਸੱਚਖੰਡ ਦਰਬਾਰ ਵਿੱਚ ਦਰਗਾਹ ਵਿੱਚ ਸੁਰਖਰੂ ਹੋਣਾ, ਸਤਕਾਰੇ ਜਾਣਾ, ਇਹ ਵੀ ਅਮੋਲਕ ਹੈ।
ਅਮੁੱਲ ਭਾਏ ਅਮੁੱਲਾ ਸਮਾਹੇ।
ਜਿਹੜਾ ਉਹਨਾਂ ਦੇ ਅੰਦਰ ਭਾਏ ਪ੍ਰੇਮ ਪੈਦਾ ਹੁੰਦਾ ਹੈ, ਉਹ ਵੀ ਅਮੁੱਲਕ ਹੈ। ਭਾਏ ਭਾ ਜਾਣਾ ਪਰਮਾਤਮਾ ਨੂੰ, ਭਾਏ ਪ੍ਰਕਾਸ਼ ਚਾਨਣ ਹੋਣਾ ਗਿਆਨ ਦਾ, ਇਹ ਵੀ ਅਮੁੱਲਕ ਹੈ। ਤੇ ਅਮੁੱਲਾ ਸਮਾਹੇ, ਸਮਾਹੇ ਦਾ ਅਰਥ ਹੈ ਸਮਾੜਾ, ਉਤਸ਼ਾਹ ਤੇ ਆਨੰਦ ਜਿਹੜਾ ਅੰਦਰ ਉਹਨਾਂ ਦੇ ਪ੍ਰਾਪਤ ਹੁੰਦਾ ਹੈ ਉਹ ਵੀ ਅਮੁੱਲਕ ਹੈ। ਸਮਾਹੇ ਪਰਮਾਤਮਾ ਦੇ ਸਰੂਪ ਵਿੱਚ ਜੋ ਸਮਾਈ ਪ੍ਰਾਪਤ ਹੁੰਦੀ ਹੈ, ਸਮਾਈ ਜਾਂਦੇ ਹਨ, ਅਭੇਦ ਹੋ ਜਾਣਾ ਹੈ ਜੋ, ਇਹ ਵੀ ਅਮੁੱਲਕ ਹੀ ਹੈ।
ਅਮੁੱਲ ਧਰਮ ਅਮੁੱਲ ਦੀਵਾਨ,
ਅਤੇ ਉਹਨਾਂ ਗੁਰਮੁਖਾਂ ਦਾ ਧਰਮ ਨੂੰ ਧਾਰਨ ਕਰਨਾ ਜਿਹੜੇ ਇਖਲਾਕੀ ਗੁਣ ਹਨ ਅਤੇ ਪਰਮਾਰਥਕ ਗੁਣ ਹਨ, ਇਹਨਾਂ ਦਾ ਨਾਮ ਧਰਮ ਹੈ। ਧਰਮ ਦੋ ਤਰ੍ਹਾਂ ਦਾ ਹੈ, ਇੱਕ ਸਾਧਾਰਨ ਧਰਮ ਹੈ, ਇੱਕ ਅਸਾਧਾਰਨ ਧਰਮ। ਅਸਾਧਾਰਨ ਧਰਮ ਹੈ ਜਿਵੇਂ ਅਸੀਂ ਸਿੱਖਾਂ ਗੁਰੂ ਸਾਹਿਬ ਦੇ ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰਨਾ, ਪੰਜ ਬਾਣੀਆਂ ਦਾ ਘੱਟ ਤੋਂ ਘੱਟ ਨਿਤਨੇਮ ਸਿਮਰਨ ਭਜਨ ਅਭਿਆਸ ਕਰਨਾ ਅਤੇ ਇਸੇ ਪ੍ਰਕਾਰ ਪੰਜ ਕਕਾਰਾਂ ਦੇ ਧਾਰਨੀ ਬਣ ਕੇ ਰਹਿਣਾ, ਚਾਰ ਬੱਜਰ ਕੁਰਹਿਤਾਂ ਤੇ ਸ਼ਰਾਬ ਆਦਿਕ ਦਾ ਤਿਆਗ ਕਰਨਾ। ਸੋ ਇਸ ਪ੍ਰਕਾਰ ਇਹ ਜਿਹੜੇ ਵਿਸ਼ੇਸ਼ ਕਰਮ ਹਨ ਸਿੱਖੀ ਧਰਮ ਦੇ, ਇਹਨਾਂ ਨੂੰ ਅਸਾਧਾਰਨ ਧਰਮ ਕਿਹਾ ਜਾਂਦਾ ਹੈ। ਇਸਲਾਮ ਵਿੱਚ ਸੁੰਨਤ ਕਰਨੀ, ਪੰਜ ਵਕਤ ਦੇ ਨਮਾਜ਼ੀ ਹੋਣਾ ਆਦਿਕ, ਅਤੇ ਹਿੰਦੂ ਧਰਮ ਦੇ ਅੰਦਰ ਤਿਲਕ ਲਾਉਣਾ, ਧੋਤੀ ਪਹਿਰਨ ਕਰਨੀ, ਔਰ ਇਸੇ ਪ੍ਰਕਾਰ ਸੰਧਿਆ ਤਿੰਨ ਵਕਤ ਦੀ ਕਰਨੀ, ਗਾਇਤਰੀ ਮੰਤਰ ਆਦਿਕ ਪਾਠ ਕਰਨੇ ਇਤਿਆਦਿਕ, ਇਹ ਹਿੰਦੂ ਧਰਮ ਦੇ ਜੋ ਅਸੂਲ ਹਨ, ਇਹ ਅਸਾਧਾਰਨ ਧਰਮ ਹੈ। ਇੱਕ ਸਾਧਾਰਨ ਧਰਮ ਹੈ ਜਿਹੜਾ ਸਭ ਦੁਨੀਆਂ ਦੇ ਧਰਮਾਂ ਦੇ ਲੋਕਾਂ ਲਈ ਸਾਂਝਾ ਹੈ, ਉਹ ਹੈ ਪਰਮਾਤਮਾ ਦੀ ਪ੍ਰਾਪਤੀ ਵਾਲੇ ਗੁਣ, ਦੈਵੀ ਗੁਣ ਜਾਂ ਵਿਧੀ ਗੁਣ ਨੂੰ ਕਹਿ ਲਓ ਵਿਧੀ ਕਰਮ, ਤੇ ਨਿਖੇਧ ਕਰਮ ਹੁੰਦੇ ਆ ਧਰਮ ਦੇ ਉਲਟ ਜਾਣ ਵਾਲੇ, ਜਿਨ੍ਹਾਂ ਨੂੰ ਨਿੰਦਿਆ ਗਿਆ ਸ਼ਾਸਤਰਾਂ ਵਿੱਚ। ਜਿਹੜੇ ਗੁਣ ਧਾਰਨ ਕਰਨ ਵਾਲੇ ਹਨ ਉਹਨਾਂ ਨੂੰ ਕਿਹਾ ਜਾਂਦਾ ਵੀ ਇਹ ਧਰਮ ਹੈ। ਧਰਮ ਖਿਮਾ ਅਹਿੰਸਾ ਦਇਆ ਮ੍ਰਿਦ ਸਤ ਬਚਨ ਤਪ ਦਾਨ ਸੀਲ ਸੋਚ ਤ੍ਰਿਸ਼ਨਾ ਬਿਨਾ ਧਰਮ ਲਿੰਗ ਦਸ ਜਾਨ। ਖਿਮਾ ਦਾ ਗੁਣ ਧਾਰਨ ਕਰਨਾ, ਹਜ਼ੂਰ ਕਹਿੰਦੇ ਨੇ ਖਿੰਥਾ ਖਿਮਾ ਹੰਡਾਵੋ, ਖਿੰਥਾ ਰੂਪੀ ਗੋਦੜੀ ਨੂੰ ਜ਼ਰੂਰ ਧਾਰਨ ਕਰਕੇ ਰੱਖੋ। ਖਿਮਾ ਸਮਾਨ ਸਿਆਣੇ ਕਹਿੰਦੇ ਨੇ ਕੋਈ ਤਪ ਨਹੀਂ, ਕਿਸੇ ਦੇ ਕਹੇ ਹੋਏ ਕੌੜੇ ਕਸੈਲੇ ਵਾਕ ਨੂੰ ਜਰ ਲੈਣਾ, ਮੁਆਫ ਕਰ ਦੇਣਾ, ਇਹ ਵੱਡਾ ਤਪ ਹੈ। ਸਮ ਸੰਤੋਖ ਨਾ ਔਰ ਸੁਖ ਤਪ ਨਾ ਖਿਮਾ ਸਮਝਾਣ। ਸੋ ਇਸ ਪ੍ਰਕਾਰ ਇਹ ਖਿਮਾ ਦਾ ਗੁਣ, ਅਹਿੰਸਾ, ਅਹਿੰਸਾ ਧਾਰਨ ਕਰਨੀ ਭਾਈ, ਜੀਆਂ ਦਾ ਕਤਲ ਨਾ ਕਰਨਾ, ਬੱਚੇ ਬੁੱਢੇ ਇਸਤਰੀ ਤੇ ਡਿੱਗੇ ਢੱਠੇ ਭੱਜੇ ਜਾਂਦੇ ਤੇ ਵਾਰ ਨਾ ਕਰਨਾ। ਜਿਹੜੀ ਬੋਧੀਆਂ ਨੇ ਜਾਂ ਗਾਂਧੀ ਨੇ ਅਹਿੰਸਾ ਧਾਰਨ ਕੀਤੀ ਹੋਈ ਸੀ, ਉਹ ਅਹਿੰਸਾ ਨਹੀਂ ਸਿੱਖ ਧਰਮ ਦੇ ਅੰਦਰ। ਸਾਡੇ ਸਤਿਗੁਰਾਂ ਨੇ ਜ਼ਾਲਮ ਤੇ ਦਇਆ ਕਰਨੀ ਨਹੀਂ ਸਿਖਾਈ, ਆਮ ਮਜ਼ਲੂਮ ਦੀ ਰਾਖੀ ਕਰਨੀ, ਸ਼ਸਤਰ ਪਕੜਾਇਆ ਹੈ ਮਜ਼ਲੂਮ ਦੀ ਰੱਖਿਆ, ਜਰਵਾਣੇ ਦੀ ਭਖਿਆ, ਜ਼ਾਲਮ ਤੇ ਕੋਈ ਦਇਆ ਨਹੀਂ, ਪੱਥਰ ਵਰਗੇ ਲੋਕਾਂ ਤੇ ਕੋਈ ਦਇਆ ਨਹੀਂ। ਅਗਰ ਜੋ ਸੁਧਰ ਜਾਣ ਤਾਂ ਚੰਗੀ ਗੱਲ, ਨਹੀਂ ਸੁਧਰਨ ਨਾ ਹਟਣ ਬੁਰੇ ਕਰਮ ਕਰਨੋ ਤਾਂ ਉਹਨਾਂ ਨੂੰ ਦੰਡ ਦੇਣਾ। ਸੋ ਇਸ ਕਰਕੇ ਅਹਿੰਸਾ, ਜ਼ੁਲਮ ਸਹਾਰਨਾ ਵੀ ਹਿੰਸਾ ਹੈ, ਇਸ ਕਰਕੇ ਉਹਨੂੰ ਅਹਿੰਸਾ ਦਾ ਨਾਂ ਨਹੀਂ ਦਿੱਤਾ ਜਾ ਸਕਦਾ ਵੀ ਕੋਈ ਜ਼ਬਰਦਸਤੀ ਸਾਡੇ ਧਰਮ ਚ ਦਖਲ ਅੰਦਾਜ਼ੀ ਕਰੇ, ਧਰਮ ਮੰਦਰ ਨੂੰ ਨੁਕਸਾਨ ਪਹੁੰਚਾਏ, ਸਾਡੇ ਇਸ਼ਟ ਤੇ ਵਾਰ ਕਰੇ। ਸੋ ਇਸ ਪ੍ਰਕਾਰ ਜ਼ਬਰਦਸਤੀ ਕਿਸੇ ਧੀ ਭੈਣ ਦੀ ਬੇਪੱਤੀ ਕਰੇ, ਉਸ ਵੇਲੇ ਚੁੱਪ ਕਰਕੇ ਬੈਠੇ ਰਹਿਣਾ, ਇਹ ਅਹਿੰਸਾ ਨਹੀਂ ਹੈ ਬਲਕਿ ਹਿੰਸਾ ਹੈ। ਜ਼ੁਲਮ ਕਰਨਾ ਜਿੱਥੇ ਪਾਪ ਹੈ, ਜ਼ੁਲਮ ਸਹਾਰਨਾ ਵੀ ਪਾਪ ਮੰਨਿਆ ਗਿਆ ਹੈ। ਇਸ ਕਰਕੇ ਕਿ ਜੋ ਧਰਮ ਹੈ ਦੁਨੀਆਂ ਦੇ ਵਿੱਚ ਪ੍ਰਫੁੱਲਤ ਰਹੇ, ਸਤਿਗੁਰੂ ਮਹਾਰਾਜ ਨੇ ਕੁਰਬਾਨੀ ਅਤੇ ਮਰਦਊਪੁਣਾ ਸਾਨੂੰ ਸਿੱਖਾਂ ਨੂੰ ਸਿਖਾਇਆ। ਇਉਂ ਇਹ ਅਹਿੰਸਾ ਦਾ ਗੁਣ ਧਾਰਨ ਕਰਕੇ ਰੱਖਣਾ, ਆਪ ਜ਼ੁਲਮ ਨਾ ਕਰਨਾ, ਨਾ ਜ਼ੁਲਮ ਸਹਾਰਨਾ ਤੇ ਨਾ ਜ਼ੁਲਮ ਹੁੰਦਾ ਵੇਖਣਾ, ਜ਼ੁਲਮ ਨੂੰ ਰੋਕਣਾ। ਸੋ ਇਸ ਪ੍ਰਕਾਰ ਦਇਆ, ਜੀਆਂ ਤੇ ਦਇਆ ਕਰਨੀ, ਕਠੋਰ ਚਿੱਤ ਨਾ ਹੋਣਾ। ਸੋ ਦੁੱਖ ਵੇਖ ਕੇ ਕਿਸੇ ਦਾ अपने आप से दुख समझना ते दुख दूर करने का यत्न करना यह दया है। सो 68 तीर्थ सगल पुन जी दया प्रवान, 68 तीर्थां दे इशनान दा पुन फल है जियां ते दया करना। सो इस प्रकार हजूर ने कहा तौल धर्म दया का पूत, तौल धर्म है जिस दे सिर ते धरती खड़ी सृष्टि खड़ी है, वो दया दा पुत्र है, दया विच उसकी पैदाइश है। दया तो बिना धर्म नहीं पैदा होंदा। उपजै धर्म वाक सत कर अत, दया दान कर धर्म वधै नित, ते स्थित धर्म खिमा के संगा, धर्म क्रोध कर होत विभंगा। इस करके धर्म का एक मूल गुण दया है। इस तरह मृद कोमल बचन बोलने एक दया होंदी है, शरीरक तौर पर एक बचना करके ते मन करके भी दया है। बचन करके कठोर भैड़ा कौड़ा किसी का दिल ढाणा यह भी कुदया है, कठोरता है। ते कोमल बचन बोल के किसी के हिरदे नूं प्रसन्न करना यह दया है। हजूर ने कहा फिका बोल विगुचना सुन मूर्ख मन अजाण, नानक फिका बोलिया तन मन फिका होए, फिको फिका सदिया फिके फिकी सोए, फिका दरगह सटिया मुह थुका फिके पाए, फिका मूर्ख आखिया पाणा लह सजाए। कहिंदे भैड़े बचन कठोर कौड़े बचन बोलण वाला जियां दा दिल ढाउण वाला जिहड़ा मनुख है, कहिंदे दरगाह विच उहदे मूंह ते जुतियां दी सजा प्राप्त हुंदी है। इस करके यत्न करना चाहिदा है कि मिठे कोमल नरमाई वाले बचनी बोले जान, कठोर वाक करके किसी का दिल ना ढाया जाए। जे तो प्रिया दी सिक हयाओ ना ठाहे कहीदा, किसी का दिल ना ढा जे तेनू प्यारे नू मिलन दी सिक है तमन्ना है, ता रब ही दिलां विच वसदा है। खलक खालक की जान कै खलक दुखावै ना है, खालक दुख है नंद लाल जी खालक को पैता है। हजूर कलगीधर ने भाई नंद लाल नू बचन किते, हे नंद लाल जी साड़ी सिख्या है कि खलकत नू खालक परमात्मा दी रची हुई जान के दुखावे ना। जे खलकत किसे दे हथों दुखदी है तां खालक उना जियां ते नाराज हो जांदा है, गुस्से च आ जांदा है। संतन दुख पाए ते दुखी, सुख पाए साधन के सुखी। रब सुखी हुंदा साधुआ महात्मा मजलूमा दे सुखी होण नाल, अते दुख देण नाल साधुआ महात्मा गरीबां नूं दुख देण नाल रब दुखी हुंदा, समझो नाराज हो जांदा। इस करके दया मृद मृद कोमल बचन नरमाई वाले बचन बोलने, सत बचन फिर सच्चे बचन बोलने, झूठ ना बोलना। बोली है सच धर्म, झूठ ना बोली है जो गुर दसा वाट मुरीदा जोली है। कदे समा सी जदों कचहरी विच मुकदमियां दे फैसले हुंदे सी, सिख दे मुख तो निकले हुए बचन नूं आखरी फैसला मन्या जांदा सी वी जो सिख ने कहता ना ये 100% सच होवेगा, क्योंकि गुरु के सिख झूठ नहीं बोलते। इस करके अखलाकी गुण सी सिखां दा जिहड़ा सतगुरां ने सानू बख्शिया। इउं ये सत बचन तप, तप नाम अभ्यास दा ते सेवा दा। इंद्रपुरी लख राज नीर भरावणे, भाई गुरदास जी कहिंदे ने संगत वास्ते पाणी ढोणा इंद्रपुरियां दे लखां राजां दे बराबर है। इनू तप मनिया गया, गुर सेवा तपां सिर तप सार, तपन तप गुर ज्ञान। इस प्रकार दा तप करना। इउं दान धर्म दी किरत करके आप छकणा ते घट तों घट दसवां हिस्सा गरीबां मजलूमां लोड़वंदां साधु संतां फकीरां धर्म दे अर्थ धर्म दे कम्मां विच किसे दी धी विआउण लई धार्मिक स्थान वास्ते इत्यादिक दान करना, माया अर्पण करनी। और इस प्रकार सील ਸ੍ਰੇਸ਼ਟਾਚਾਰ ਨੂੰ ਆਚਰਣ ਨੂੰ ਧਾਰਨ ਕਰਕੇ ਰੱਖਣਾ, ਆਚਰਣ ਨਾ ਹੱਥੋਂ ਗਵਾਉਣਾ। ਸਤਿਪੁਰਸ਼ਾਂ ਦੇ ਬਚਨ ਹੈ ਵੀ ਧਨ ਗਿਆ ਤਾਂ ਕੁਝ ਨਾ ਗਿਆ, ਸਿਹਤ ਗਈ ਤਾਂ ਕੁਝ ਕੁਝ ਗਿਆ, ਪਰ ਜੇ ਆਚਰਣ ਗਿਆ ਤਾਂ ਸਭ ਕੁਝ ਗਿਆ। ਜਿਸ ਮਨੁੱਖ ਦੇ ਕੋਲ ਉੱਚਾ ਆਚਰਣ ਨਾ ਰਿਹਾ ਉਸਦਾ ਸਮਝੋ ਸਭ ਕੁਝ ਬਰਬਾਦ ਹੋ ਗਿਆ। ਇਸ ਕਰਕੇ ਪੁਰਾਣੇ ਸਮਿਆਂ ਚ ਗੁਰੂ ਕੇ ਸਿੰਘਾਂ ਵਿੱਚ ਬੜਾ ਉੱਚਾ ਆਚਰਣ ਸੀ। ਖਾਫੀ ਖਾਨ ਗੁੱਸੇ ਨਾਲ ਸਿੰਘਾਂ ਨੂੰ ਸੱਗ ਲਿਖਦਾ, ਫਾਰਸੀ ਭਾਸ਼ਾ ਵਿੱਚ ਸੱਗ ਕੁੱਤੇ ਨੂੰ ਕਹਿੰਦੇ ਨੇ। ਲਿਖਦਿਆਂ ਲਿਖਦਿਆਂ ਆਖਿਰ ਉਸਦੀ ਕਲਮ ਰੋਕੀ ਗਈ ਤੇ ਉਹਨੇ ਲਿਖਿਆ ਵੀ ਇਹਨਾਂ ਵਿੱਚ ਸਗਾਂ ਵਿੱਚ ਦੋ ਗੁਣ ਨੇ ਬੜੇ ਵੱਡੇ, ਇੱਕ ਤਾਂ ਇਹ ਝੂਠ ਨੇ ਕਦੇ ਬੋਲਦੇ, ਦੂਸਰਾ ਮੈਦਾਨੇ ਜੰਗ ਚ ਅਸੀਂ ਹਾਰ ਜਾਈਏ ਇਹਨਾਂ ਦੀ ਜਿੱਤ ਹੋ ਜਾਏ, ਸਾਡੀਆਂ ਬੇਗਮਾਂ ਜਨਾਨੀਆਂ ਇਹਨਾਂ ਦੇ ਕਬਜ਼ੇ ਚ ਆ ਜਾਣ, ਇਹ ਮੈਲੀ ਅੱਖ ਨਾਲ ਨਹੀਂ ਤੱਕਦੇ, ਇਹ ਬੁੜੀਆ ਕਹਿ ਕੇ ਪੁਕਾਰਦੇ ਨੇ, ਤੇ ਫਿਰ ਉਹਨਾਂ ਨੂੰ ਬਾ ਇੱਜ਼ਤ ਸਾਡੇ ਘਰੀ ਸਾਡੇ ਹਰਮਖਾਨਿਆਂ ਵਿੱਚ ਪਹੁੰਚਾ ਦਿੰਦੇ ਨੇ, ਇਹ ਜਨਾਨੀ ਤੇ ਹੱਥ ਨਹੀਂ ਚੁੱਕਦੇ। ਇਸ ਕਰਕੇ ਹਲਾਕ ਦੇ ਬੜੇ ਉੱਚੇ ਨੇ। ਇਸ ਕਰਕੇ ਜਿਹੜਾ ਮੈਂ ਪਹਿਲਾ ਅੱਖਰ ਲਿਖਿਆ ਸੱਗ, ਉਹ ਨਹੀਂ ਇਹਨਾਂ ਵਾਸਤੇ ਵਰਤਣਾ ਚਾਹੀਦਾ, ਮੇਰੀ ਗਲਤੀ ਹੈ। ਇਹਨਾਂ ਦਾ ਨਾਮ ਹੈ ਸਿੰਘ, ਠੀਕ ਹੀ ਇਹਨਾਂ ਦੇ ਵਿੱਚ ਸ਼ੇਰਾਂ ਵਾਲੇ ਗੁਣ ਹੈ, ਇਹ ਠੀਕ ਹੀ ਸ਼ੇਰ ਨੇ। ਇਹਨਾਂ ਦਾ ਜੰਗ ਵਿੱਚ ਲੜਨਾ ਵੀ ਬੜਾ ਕਮਾਲ ਦਾ ਹੈ, ਭਾਈ ਉੱਥੇ ਵੀ ਆਪਣੇ ਅਸੂਲਾਂ ਨੂੰ ਨਹੀਂ ਛੱਡਦੇ। ਇਉਂ ਸਾਧ ਸੰਗਤ ਜੀ, ਇਹ ਜਿਹੜਾ ਧਰਮ ਦਾ ਗੁਣ ਹੈ, ਇਖਲਾਕ ਉੱਚਾ ਆਚਰਣ, ਇਹ ਵੀ ਇੱਕ ਧਰਮ ਦਾ ਅੰਗ ਹੈ। ਕਿਸੇ ਵੀ ਧਰਮ ਵਿੱਚ ਇਹੋ ਜਿਹੇ ਕਰਮ ਕਰਨ ਦੀ, ਬੁਰੇ ਕਰਮ ਕਰਨ ਦੀ, ਆਚਰਣ ਤੋਂ ਨੀਵੇਂ ਕਰਮ ਕਰਨ ਦੀ ਇਜਾਜ਼ਤ ਤਾਂ ਹੈ ਨਹੀਂ, ਪਰ ਲੋਕ ਕਰ ਰਹੇ ਨੇ, ਕਰਦੇ ਆਏ ਨੇ, ਪਰ ਉਹ ਲੋਕ ਧਰਮੀ ਨਹੀਂ ਹਨ। ਧਰਮ ਤੋਂ ਡਿੱਗ ਜਾਣਾ, ਸੋ ਅਸੂਲਾਂ ਤੋਂ ਡਿੱਗ ਜਾਣਾ ਧਰਮ ਤੋਂ ਡਿੱਗਣਾ ਹੈ। ਔਰੰਗਜ਼ੇਬ ਵਰਗੇ ਜਾਂ ਹੋਰ ਭੈੜੇ ਕਰਮ ਕਰਨ ਵਾਲੇ ਲੋਕ ਭਾਵੇਂ ਬੜੇ ਵੱਡੇ ਆਪਣੇ ਆਪ ਨੂੰ ਧਰਮੀ ਸਮਝਦੇ ਆ, ਪਰ ਜਦੋਂ ਗੁਣ ਨਾ ਅੰਦਰ ਰਹਿਣ ਤਾਂ ਵਿਖਾਵੇ ਦਾ ਜਿਹੜਾ ਧਰਮ ਹੈ ਉਹ ਸਤਿਗੁਰੂ ਨੂੰ ਪ੍ਰਮਾਣ ਨਹੀਂ ਹੈ, ਪਰਮਾਤਮਾ ਨੂੰ ਪ੍ਰਮਾਣ ਨਹੀਂ। ਵਾਹਿਗੁਰੂ ਤਾਂ ਜੀਵ ਦੇ ਸਾਰੇ ਕਰਮਾਂ ਨੂੰ ਜਾਣਦਾ, ਇਸ ਕਰਕੇ ਰੱਬ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਬਨੌਟੀ ਧਰਮੀ ਨਹੀਂ ਰੱਬ ਦੀ ਦਰਗਾਹ ਚ ਪ੍ਰਵਾਨ ਹੁੰਦਾ। ਇਸੇ ਤਰ੍ਹਾਂ ਸੋਚ ਕਿਰਿਆ ਸਰੀਰ ਦੀ ਪਵਿੱਤਰਤਾ ਵੀ ਰੱਖਣੀ, ਜਨੀਆਂ ਵਾਂਗ ਮੂੰਹ ਤੇ ਪੱਟੀਆਂ ਨਹੀਂ ਬੰਨੀ ਫਿਰਨੀਆਂ, ਜਾਂ ਮੈਲੇ ਕੁਚਾਲੇ ਬਣੇ ਰਹਿਣ ਦਾ ਨਾਮ ਹੀ ਬੰਦਗੀ ਨਹੀਂ ਹੈ। ਸਰੀਰ ਦੀ ਪਵਿੱਤਰਤਾ ਸਫਾਈ ਵੀ ਰੱਖਣੀ, ਇਹ ਧਰਮ ਦਾ ਇੱਕ ਅੰਗ ਹੈ। ਤੇ ਤ੍ਰਿਸ਼ਨਾ ਤੋਂ ਬਿਨਾਂ ਹੋਣਾ, ਤ੍ਰਿਸ਼ਨਾ ਤੋਂ ਬਿਨਾਂ ਮਤਲਬ ਸੰਤੋਖੀ ਜੀਵਨ ਬਤੀਤ ਕਰਨਾ, ਦਿਲ ਦੇ ਵਿੱਚ ਲੈਣ ਦੀ ਹੀ ਇੱਛਾ ਨਾ ਦਿਨੇ ਰਾਤ ਬਣੀ ਰਹੇ, ਗ੍ਰਹਿਣ ਕਰਨ ਦੀ ਇੱਛਾ ਹੀ ਨਾ ਬਣੀ ਰਹੇ, ਕੁਛ ਦੇਣ ਦੀ ਇੱਛਾ ਵਧਾਉਣੀ। ਸੋ ਇਸ ਪ੍ਰਕਾਰ ਸੰਤੋਖੀ ਜੀਵਨ ਬਤੀਤ ਕਰਨਾ, ਤਿਆਗ ਤਾਂ ਨਹੀਂ ਹੋ ਸਕਦਾ ਪਦਾਰਥਾਂ ਦਾ, ਮਾਇਆ ਦਾ। ਜਦੋਂ ਤੱਕ ਸਰੀਰ ਬਣਿਆ ਹੋਇਆ, ਸਰੀਰ ਦਾ ਸੁਭਾਅ ਹੈ ਮਾਇਆ ਚ ਰਹੇਗਾ ਹੀ, ਪਰ ਰੱਬ ਦੇ ਪਿਆਰੇ ਸੰਤੋਖੀ ਜੀਵਨ ਬਤੀਤ ਕਰਦੇ ਨੇ। ਯਥਾ ਲਾਭ ਤਥਾ ਸੰਤੁਸ਼ਟ, ਜਿਵੇਂ ਭਾਈ ਜੋਗਿੰਦਰ ਸਿੰਘ ਜੀ ਸੀ, ਚੱਕ ਰਾਜੂ ਸਿੰਘ ਪਿੰਡ ਸੀ ਉਹਨਾਂ ਦਾ ਹੁਸ਼ਿਆਰਪੁਰ ਜ਼ਿਲ੍ਹੇ ਚ, ਉਹ ਗੁਰਮੁਖ ਬੜੀ ਉਹਨਾਂ ਕਮਾਈ ਕੀਤੀ ਸ਼ਬਦ ਦੀ, ਤੇ ਉਹ ਲੱਭ ਰਹੇ ਸੀ ਵੀ ਕੋਈ ਸੰਤ ਮੈਨੂੰ ਮਿਲੇ। ਉਹਨਾਂ ਦੀ ਨਿਸ਼ਾ ਨਹੀਂ ਸੀ ਕਿਤੋਂ ਹੁੰਦੀ, ਤਸੱਲੀ ਨਹੀਂ ਸੀ ਹੁੰਦੀ। ਆਖਿਰ ਜੋ ਪੂਰਬਲਾ ਸੰਬੰਧ ਸੀ ਉੱਥੋਂ ਹੀ ਉਹਨਾਂ ਵੱਲੋਂ ਸਾਇਆ ਜਾਣਾ ਸੀ। ਸ਼੍ਰੀ ਮਾਨ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਪਿੰਡਰਾਂ ਵਾਲੇ ਕਥਾ ਕਰ ਰਹੇ ਸਨ। ਉਹ ਸਿੰਘ ਆ ਕੇ ਕਥਾ ਸੁਣਨ ਲੱਗ ਪਿਆ, ਬੈਠ ਗਿਆ। ਉਹਨੇ ਬਚਨ ਦੱਸਿਆ ਵੀ ਮੇਰੇ ਦਿਲ ਦੇ ਅੰਦਰ ਸਵਾਲਾਂ ਦੀ ਇੱਕ ਪੰਡ ਸੀ, ਵੀ ਇਹ ਸੰਤ ਜੇ ਕਥਾ ਤੋਂ ਬਾਅਦ ਮੈਂ ਸਵਾਲ ਪੁੱਛਾਂਗਾ, ਜੇ ਸਵਾਲਾਂ ਦੇ ਜਵਾਬ ਦੇ ਗਿਆ ਤਾਂ ਇਹਨੂੰ ਸੰਤ ਮੰਨ ਲਵਾਂਗਾ। ਪਰ ਕਹਿੰਦਾ ਕਿ ਜਦੋਂ ਸੰਤ ਕਥਾ ਕਰ ਰਹੇ ਸੀ, ਕਥਾ ਕਰਦਿਆਂ ਹੀ ਮੇਰੇ ਵੱਲ ਵੇਖਦੇ ਸੀ ਕਦੇ ਕਦੇ, ਤੇ ਜੋ ਜੋ ਸਵਾਲ ਮੇਰੇ ਹਿਰਦੇ ਜਨਮ ਲੈਂਦਾ ਸੀ ਸਭਨਾਂ ਦਾ ਜਵਾਬ ਦੇਈ ਜਾ ਰਹੇ ਸਨ, ਸਾਰੇ ਸਵਾਲਾਂ ਦਾ ਜਵਾਬ ਦੇ ਦਿੱਤਾ। ਫਿਰ ਕਹਿੰਦਾ ਅਖੀਰ ਤੇ ਇੱਕ ਸ਼ੰਕਾ ਫਿਰ ਫੁਰਾਈ, ਭਈ ਇਹ ਸੰਤ ਤਾਂ ਬੜਾ ਵਿਦਵਾਨ ਹੈ, ਕਮਾਈ ਵਾਲਾ ਵੀ ਜਾਪਦਾ ਹੈ, ਪਰ ਹੁਣ ਜਿਹੜਾ ਮਾਇਆ ਦਾ ਢੇਰ ਦੇ ਅੱਗੇ ਲੱਗਾ ਵੇਖਦੇ ਚੱਕਦਾ ਕੀ ਕਰਦਾ। ਹੁਣ ਉਹ ਇਸ ਤਲ ਤੇ ਬੈਠਾ ਸੀ ਕਿ ਮਾਇਆ ਗ੍ਰਹਿਣ ਕਰਨ ਦੇ ਨਾਲ ਸ਼ਾਇਦ ਇਹ ਸੰਤ ਨਹੀਂ ਹੋਵੇਗਾ, ਜੇ ਤਿਆਗ ਦਿੱਤੀ ਤਾਂ ਫਿਰ ਸੰਤ ਸੌਂ ਜਾਂਗਾ, ਪਰ ਅਸਲ ਵਿੱਚ ਉਹਦਾ ਭਲਾ ਕਰਨਾ ਸੀ। ਜੇ ਉਹ ਮਹਾਤਮਾ ਮਾਇਆ ਚੱਕ ਵੀ ਲੈਂਦੇ ਫਿਰ ਵੀ ਉਹਨਾਂ ਦੇ ਸੰਤ ਪੁਣੇ ਚ ਫਰਕ ਨਹੀਂ ਸੀ ਪੈਣਾ, क्योंकि उन्होंने अंदर लालसा जा पकड़ता उस धन की है नहीं सी। उस धन न फिर भी परोपकार से ही वरतना सी। कुछ लोग इस तल से ज्यौते ने जा समझते हैं, सोच उन्होंने इस तल से खड़ी है कि जेड़ा माया नूं हथ ना लाए बिल्कुल त्यागी हो संत होगा, तो जेड़ा पैसे ढिल नूं ग्रहण करे वह संत नहीं होगा। पर नहीं, माया तो अंदर व्यापदी आ, बाहरी पैसा ढेला इसकी पकड़ पकड़ना इस नूं वरतना है माया का प्रभाव नहीं, अंदर प्रभाव हुंदा है। सो महापुरुषों ने खैर वो माया रागी सिंह वंड दित्ती, ढेरियां बना के स्टेज तों उतरे तो सीधे ही उस सिंह वाल आए। फिर वह आखिर कंबिया थोड़ा जा भी संत अंतरजामी भी ने नेड़े आए, उन्हें फतेह गजाई तो उन्होंने छाती नाल ला लिया जफ्फी च लै के कह लगे, सिंघा किसी के जीवन से शंका नहीं करी दी, अपना आप सवारी दा किसी के जीवन से शंका नहीं करी दी। और फिर अपने कमरे च लै गए, सिंघा नूं कहण लगे आसन इत्थे ला दे, इन्हें हुण नहीं किते वी जाणा, इन्हें जिथे आना सी आ गया। अखीर 1984 च दरबार साहब विखे जूझदा होया शहीदी प्राप्त कर गया, उहदी आखिरी तमन्ना सी। सो इउं जिहड़ा इह संतोख दा गुण है इह अंदर हुंदा है। संतोख भी दो तरह दा, इक तां संतोख बाहरी तौर ते भई माया होए ही ना कोल आए ही ना ते फिर कहणा भी संतोखी आ सी, जदों यतन ही कोई ना चले फिर तां संतोखी बनना ही पैंदा है। पर संतोख असली उदों है जदों आवे कोल ते फिर वेखीए भी किन्नी क पकड़ है ते किन्ना क त्याग है। वो असली संतोख जिहड़ा आवे कोल खुली ते वरतों विहार करदिआं भी जांदी वाए वेख के भी उहनूं हौल ना पैण, चित नूं खोह ना होए, माया कोल नहीं बुद्धी रही, फिर संतोखी असली है। सो इस प्रकार कहिंदे इह धर्म नूं इस नूं धारण करना, इन्हां शुभ गुणां नूं धारण करना, रब की प्राप्ति वाले इन्हां चिन्हां नूं धारण करना, यह भी अमुलक ही है, इसका कोई मुल नहीं। सो किहड़ी चीज नाल इन्हां गुणां दा मुल पाया जा सकता नहीं, इस करके ऐसा धर्म धारण करना भी अमुलक है। अमुल दीबान, इस प्रकार अमुल की दीबान है दीवान, रब दे प्यारियां दा दरबार भी अमुलक है। सो इस प्रकार उस वाहिगुरु दे दीवान बन जांदे रब दे प्यारे इन्हां गुणां नूं धारण करके, वो अमुलक दीवान साहब हन, रब दे वजीर हन। सो इस प्रकार अमोलक दाता हने वाहिगुरु दियां,
अमुल तुल अमुल परवान,
उन्हां दा तुलना अमोलक है, तुल सुहाड़े जाना अमोलक है, ते परवान बट्टा जिस द्वारा परख जिवें वाहिगुरु जी करदे ने। सो कबीर कसौटी राम की झूठा टिका न कोए, राम कसौटी सो सहै, राम कसौटी सो जो सह सो मरजीवा हो, जो मरजीवा हो, राम दी कसौटी नूं परख नूं कोई सहार सकदा है जो मरजीवड़ा होए, मर के जिउंदा होया होवे। इस प्रकार ना रब दे प्यारियां वास्ते तुले जाण वाला जिहड़ा रब दी कसौटी रूपी पट्टा है वह भी अमोलक है। उन्हां रब दे प्यारियां दा तुले जाना ते परवान चढ़ना, परवाने जाना, प्रवान कर लेना वाहिगुरु वालों भी अमोलक है।
अमुल बखशीस अमुल निशान,
वाहिगुरु वालों जिहड़ी उन्हां ते बख्शिश हुंदी है वह भी अमोलक है। ते निशान जिहड़ा मस्तक ते लेख पिया है वह भी निशान भी अमोलक है, अथवा उन्हां दी बख्शिश दियां जिहड़ियां निशानियां प्रगट हुंदियां भी रब दी बख्शिश वाले ने, ये भी अमोलक ही हन।
अमोल कर्म अमोल फरमान,
इस प्रकार उन्होंने जेडे कर्म हन वो भी अमोलक हन, अथवा उस परमात्मा का जेड़ा नदरे कर्म होना उन्होंने जिया ते बख्शिश का कर्म होना है, ते उस वाहगुरु का जेड़ा फरमान होना वह भी अमोलक है, अथवा वो जेड़े रब दे संत जन मुख तो फरमान बचन करते भी अमोलक होंगे ने, उन्होंने कर्म भी अमोलक हैं, तो उन्होंने मुख तो बोलना भी। सो उत्तम सलोक साध के बचन अमलीक लाल एह रतन, बाणी उचर है साध जन अमेओ चला है झरणे, जो मुख तो रब दे प्यारे बोलते मानो अमृत दियां नदियां वह तुरदियां, अमृत के झरने झरते हैं, ਉਹਨਾਂ ਦੇ ਫਰਮਾਨ ਵੀ ਅਮੋਲਕ ਹੀ ਹੋਇਆ ਕਰਦੇ ਨੇ।
ਅਮੁੱਲੋ ਅਮੁੱਲ ਆਖਿਆ ਨਾ ਜਾਏ,
ਪਰ ਇਹ ਕਹਿੰਦੇ ਜਿਹੜਾ ਰਸਤਾ ਹੈ, ਜਿਹੜੇ ਕਰਮ ਹਨ, ਸਭ ਕੁਝ ਅਮੁੱਲੋ ਅਮੁੱਲ ਹੈ, ਅਥਵਾ ਉਹ ਵਾਹਿਗੁਰੂ ਪਰਮਾਤਮਾ ਜਿਸ ਨੂੰ ਉਹਨਾਂ ਪ੍ਰਾਪਤ ਕੀਤਾ ਅਮੁੱਲੋ ਅਮੁੱਲ ਹੈ, ਅਮੋਲਕ ਤੋਂ ਅਮੋਲਕ ਹੈ, ਹਰਿਆਪ ਮੁਲਕ ਹੈ। ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿ ਸਾਹਿਬ ਤੋਂ ਰਹੇ ਲੋਕ ਬਿਲ ਲਾਏ। ਸੋ ਇਸ ਪ੍ਰਕਾਰ ਪਰਮਾਤਮਾ ਦੀ ਪ੍ਰਾਪਤੀ ਵਾਲੇ ਗੁਣ, ਪਰਮਾਤਮਾ ਆਪ ਖੁਦ ਅਕਾਲ ਪੁਰਖ ਅਮੁੱਲੋ ਅਮੁੱਲ ਹੈ, ਕਿਸੇ ਚੀਜ਼ ਨਾਲ ਮੁੱਲ ਨਹੀਂ ਖਰੀਦਿਆ ਜਾਂਦਾ।
ਆਖ ਆਖ ਰਹੇ ਲਿਵਲਾਏ,
ਉਹ ਵਾਹਿਗੁਰੂ ਕਿੰਨਾ ਕੁ ਅਮੁੱਲਕ ਹੈ, ਕਹਿੰਦੇ ਆਖਿਆ ਨਹੀਂ ਜਾਂਦਾ, ਕਥਨ ਨਹੀਂ ਕੀਤਾ ਜਾ ਸਕਦਾ ਉਸਦੇ ਸਰੂਪ ਨੂੰ। ਕਹਿੰਦੇ ਉਸ ਵਾਹਿਗੁਰੂ ਨੂੰ ਆਖ ਆਖ ਰਹੇ ਲਿਵਲਾਏ, ਆਖਣ ਵਾਲੇ ਹੋ ਕੇ ਕਈ ਆਖ ਰਹੇ ਹਨ, ਚਿੱਤ ਦੀ ਲਿਵ ਲਾ ਕੇ ਉਹਦੇ ਸਰੂਪ ਚ ਸੁਰਤ ਨੂੰ ਜੋੜ ਜੋੜ ਕੇ ਯਤਨ ਕਰ ਕਰਕੇ ਆਖ ਰਹੇ ਹਨ। ਬੇਅੰਤ ਉਸਦੀ ਵਡਿਆਈ, ਜਿਵੇਂ ਸ਼ੇਸ਼ ਨਾਗ 2000 ਜਵਾਨਾਂ ਨਾਲ ਨਿੱਤ ਨਵੇਂ ਨਾਂ ਉਚਾਰਦਾ ਹੈ, ਇਉਂ ਰੱਬ ਦੇ ਪਿਆਰੇ ਲਿਵ ਲਾ ਕੇ ਉਸ ਨੂੰ ਆਖ ਰਹੇ, ਪਿੱਛੇ ਵੀ ਆਖ ਰਹੇ, ਹੁਣ ਵੀ ਆਖ ਰਹੇ ਹਨ।
ਆਖੇ ਵੇਦ ਪਾਠ ਪੁਰਾਣ,
ਮਹਾਰਾਜ ਕੌਣ ਕੌਣ ਕਹਿੰਦੇ ਆ? ਤਾਂ ਸੱਚੇ ਪਾਤਸ਼ਾਹ ਕਹਿੰਦੇ ਬਹੁਤ ਚਿਰ ਤੋਂ, ਜਦੋਂ ਤੋਂ ਸ੍ਰਿਸ਼ਟੀ ਸਾਜੀ ਹੈ ਉਦੋਂ ਤੋਂ ਲੈ ਕੇ ਵੇਦ ਪਾਠੀ ਜਿਹੜੇ ਹਨ, ਵੇਦਾਂ ਦਾ ਪਾਠ ਕਰਨ ਵਾਲੇ ਅਥਵਾ ਵੇਦ ਰਚਣ ਵਾਲਾ ਬ੍ਰਹਮਾ, ਤੇ ਅਗਾਂਹ ਵੇਦਾਂ ਦਾ ਪਾਠ ਕਰਨ ਵਾਲੇ ਵੇਦਾਂ ਦੁਆਰਾ, ਤੇ ਪੁਰਾਣ ਜਿਹੜੇ 18 ਸ਼ਾਸਤਰ ਪੁਰਾਣ ਹਨ ਰਚੇ ਹੋਏ, ਗਰੁੜ ਪੁਰਾਣ, ਇਸੇ ਤਰ੍ਹਾਂ ਆਤਮ ਪੁਰਾਣ, ਵਿਸ਼ਿਸ਼ਟ ਪੁਰਾਣ ਇਤਿਆਦਿਕ ਭਵਿੱਖਤ ਪੁਰਾਣ ਜਿਹੜੇ ਹਨ, ਉਹ ਪੁਰਾਣ ਜਿਹੜੇ ਹਨ, ਪੁਰਾਣਾਂ ਨੂੰ ਪੜ੍ਹਨ ਵਾਲੇ, ਪੁਰਾਣ ਲਿਖਣ ਵਾਲੇ ਸਾਰੇ ਆਖ ਰਹੇ ਹਨ, ਆਖਦੇ ਹਨ,
ਆਖੇ ਪੜ੍ਹੇ ਕਹੇ ਵਖਿਆਣ।
ਇਸੇ ਪ੍ਰਕਾਰ ਜਿਹੜੇ ਪੜ੍ਹਦੇ ਹਨ ਗ੍ਰੰਥਾਂ ਨੂੰ, ਮੂਲ ਪਾਠ ਉਹਨਾਂ ਦਾ, ਉਹ ਵੀ ਆਖਦੇ ਹਨ, ਤੇ ਜਿਹੜੇ ਕਰਦੇ ਹਨ ਵਖਿਆਨ, ਮੂਲ ਪਾਠ ਦੇ ਅਰਥ ਕਰ ਕਰਕੇ ਸੁਣਾਉਂਦੇ ਆ, ਵਿਆਖਿਆ ਕਰ ਕਰ ਸੁਣਾਉਂਦੇ ਆ, ਵਖਿਆਨ ਕਰਦੇ ਨੇ, ਉਹ ਵੀ ਆਖ ਰਹੇ ਹਨ ਉਸਦੇ ਜਸ ਨੂੰ।
ਅੱਖ ਹੈ ਬਰਮੇ, ਅੱਖ ਹੈ ਇੰਦ,
ਔਰ ਇਸੇ ਪ੍ਰਕਾਰ ਇੱਥੇ ਲਿਖਿਆ ਅੱਖ ਹੈ ਬਰਮੇ। ਹੁਣ ਸਵਾਲ ਉੱਠਦਾ ਵੀ ਬ੍ਰਹਮਾ ਤਾਂ ਇੱਕ ਸੀ ਜਿਹਨੇ ਸ੍ਰਿਸ਼ਟੀ ਰਚੀ, ਤੇ ਇੱਥੇ ਬਰਮੇ ਲਿਖਿਆ। ਮਹਾਰਾਜ ਨੇ ਵਚਨ ਕੀਤਾ, ਕੋਟ ਬ੍ਰਹਮੇ ਜਗ ਸਾਜਣ ਲਾਏ, ਇੱਕ ਬ੍ਰਹਮਾ ਨੀ, ਬ੍ਰਹਮਾ ਵਰਗੇ ਕਰੋੜਾਂ ਹੋਰ ਹੈ। ਜਿਵੇਂ ਦਸਮ ਪਾਤਸ਼ਾਹ ਨੇ ਲਿਖਿਆ, ਸਹਿਸ ਮੁਖਨ ਕਾ ਬ੍ਰਹਮਾ ਦੇਖਾ, ਤਉ ਨਾ ਤੁਮਰਾ ਅੰਤ ਵਿਸੇਖਾ। ਇਸੇ ਤਰ੍ਹਾਂ ਇੱਕ ਇੰਦ ਨਾਂ ਦਾ ਬ੍ਰਾਹਮਣ ਸੀ, ਉਹਦੇ 8 ਪੁੱਤਰ ਸੀ। ਉਹਨਾਂ ਨੇ ਇੱਛਾ ਕੀਤੀ ਵੀ ਸਾਨੂੰ ਵੀ ਬ੍ਰਹਮਾ ਵਰਗੀ ਅਵਸਥਾ ਪ੍ਰਾਪਤ, ਅਸੀਂ ਸ੍ਰਿਸ਼ਟੀ ਰਚੀਏ। ਉਹ ਤਪ ਕਰਨ ਲੱਗ ਪਏ, ਤੇ ਉਸ ਵੇਲੇ ਖੁਦਾ ਅਕਾਲ ਪੁਰਖ ਵੱਲੋਂ ਆਕਾਸ਼ਬਾਣੀ ਹੋਵੇ, ਦੱਸੋ ਕੀ ਇੱਛਾ? ਕਹਿੰਦੇ ਮਹਾਰਾਜ ਸਾਨੂੰ ਸ਼ਕਤੀ ਦਿਓ, ਅਸੀਂ ਸ੍ਰਿਸ਼ਟੀ ਰਚੀਏ। ਕਹਿਣ ਲੱਗੇ ਤੁਸੀਂ ਵੀ ਰਚੀ ਜਾਓ। ਉਹ ਵੀ ਕਹਿੰਦੇ ਰਚਣ ਲੱਗ ਪਏ। ਜਿਹੜਾ ਅਸਲੀ ਬ੍ਰਹਮਾ ਸੀ ਉਹਦੇ ਨੇਤਰ ਖੁੱਲੇ, ਕਹਿਣ ਲੱਗਾ ਮੇਰੀ ਆਗਿਆ ਤੋਂ ਬਿਨਾਂ, ਮੇਰੇ ਤੋਂ ਬਿਨਾਂ ਸ੍ਰਿਸ਼ਟੀ ਕਿਸੇ ਨੇ ਰਚੀ ਰਚ ਦਿੱਤੀ ਹੈ? ਉਸ ਵੇਲੇ ਆਕਾਸ਼ਬਾਣੀ ਦੁਆਰਾ ਵਚਨ ਹੋਇਆ, ਤੇ ਤੈਨੂੰ ਉਹਨਾਂ ਨਾਲ ਕੀ ਹਰਜਾ ਤੈਨੂੰ, ਜੇ ਉਹਨਾਂ ਰਚ ਦਿੱਤੀ ਤੂੰ ਵੀ ਆਪਣੀ ਵੱਖਰੀ ਰਚੀ ਚੱਲ। ਇਸ ਪ੍ਰਕਾਰ ਗ੍ਰੰਥਾਂ ਚ ਵਚਨ ਲਿਖੇ ਮਿਲਦੇ, ਦਸਮ ਪਾਤਸ਼ਾਹ ਨੇ ਵਚਨ ਲਿਖੇ ਨੇ। ਇਉਂ ਬ੍ਰਹਮੇ ਵੀ ਤੇ ਇੰਦ, ਜਿਹੜਾ ਕੁਝ ਲੋਕ ਇੰਦ ਸਮਝਦੇ ਵੀ ਸਾਇਦ ਸੁਰਗ ਦਾ ਰਾਜਾ ਇੰਦਰ ਕੋਈ ਆ, ਨਹੀਂ, ਜਿਸ ਮਨੁੱਖ ਦੇ ਪੁੰਨ ਬਹੁਤੇ ਵੱਧ ਜਾਣ, ਤੇ ਸਮੇਂ ਨਾਲ ਜਦੋਂ ਇੰਦਰ ਦੀ ਉਮਰ ਪੂਰੀ ਹੋ ਜਾਏ, ਤੇ ਉਸ ਵੇਲੇ ਜਿਹੜੇ ਹੋਰ ਸ੍ਰਿਸ਼ਟੀ ਵਿੱਚੋਂ ਮਾਤ ਲੋਕ ਵਿੱਚੋਂ ਬਹੁਤਾ ਪੁੰਨੀ ਆਦਮੀ ਸਭ ਤੋਂ ਉੱਪਰ, ਉਸ ਨੂੰ ਫਿਰ ਉਸ ਪਦਵੀ ਤੇ ਬਿਠਾ ਦਿੱਤਾ ਜਾਂਦਾ। ਇੰਦ ਪਦਵੀ ਦਾ ਨਾਮ ਹੈ, ਜਿਹੜਾ ਉਸ ਪਦਵੀ ਤੇ ਬੈਠਦਾ ਉਹਦਾ ਨਾਂ ਇੰਦਰ ਪੈ ਜਾਂਦਾ, ਭਾਵ ਸੁਰਗ ਦਾ ਰਾਜਾ। ਜਿਵੇਂ ਬਚਨ ਲਿਖਿਆ ਕਿ 14 ਇੰਦਰ ਬਿਨਾਸ ਕਲ ਬ੍ਰਹਮੇ ਕਾ ਇੱਕ ਦਿਵਸ ਦਿਹਾਵੈ, ਧੰਦੇ ਹੀ ਬ੍ਰਹਮਾ ਮਰੈ ਲੋਮਸ ਦਾ ਇੱਕ ਰੋਮ ਛਦਾਵੈ। ਜਿਹੜਾ ਲੋਮਸ ਰਿਖੀ ਆ ਉਹ ਇੱਕ ਰੋਮ ਪੁੱਟ ਕੇ ਸੁੱਟ ਦਿੰਦਾ ਜਦੋਂ ਬ੍ਰਹਮਾ ਮਰਦਾ, ਭਾਈ ਨਿੱਤ ਕਿਹੜਾ ਸਿਆਪੇ ਕਰਦਾ ਰਹੇ, ਮੁੰਡਨ ਕਰਦਾ ਰਹੇ, ਇਹ ਤਾਂ ਰੋਜ਼ ਹੀ ਮਰਦਾ ਰਹਿੰਦਾ, ਲੋਮਸ ਦੀ ਇੰਨੀ ਲੰਬੀ ਉਮਰ ਮੰਨੀ ਹੈ। 14 ਇੰਦਰ ਰਾਜ ਭੋਗ ਕੇ ਮਰ ਜਾਣ ਤਾਂ ਬ੍ਰਹਮੇ ਦਾ ਇੱਕ ਦਿਨ ਬਣਦਾ, ਸੋ ਏਡੀਆਂ ਏਡੀਆਂ ਲੰਬੀਆਂ ਉਮਰਾਂ ਮੰਨੀਆਂ ਹਨ। ਇਸ ਪ੍ਰਕਾਰ ਕਹਿੰਦੇ ਜਿਹੜੇ ਸੁਰਗ ਦੇ ਰਾਜੇ ਅੰਦਰ ਹੈ, ਉਹ ਵੀ ਹੀ ਰੱਬ ਤੋਂ ਡਰਦੇ ਉਹਦੇ ਜਸ ਨੂੰ ਆਖਦੇ ਹਨ।
ਆਖ ਹੈ ਗੋਪੀ ਪੈ ਗੋਵਿੰਦ,
ਗੋਵਿੰਦ ਕ੍ਰਿਸ਼ਨ ਜੀ ਵਰਗੇ ਅਵਤਾਰ ਵੀ, ਤੇ ਉਹਦੀਆਂ ਜਿਹੜੀਆਂ ਇਸਤਰੀਆਂ ਗੋਪੀਆਂ ਉਹ ਵੀ ਵਾਹਿਗੁਰੂ ਦੇ ਜਸ ਨੂੰ ਆਖਦੀਆਂ। ਜਿਵੇਂ ਕੁਰਕਸ਼ੇਤਰ ਵਿਖੇ ਕ੍ਰਿਸ਼ਨ ਜੀ ਨੇ ਬਿਰਧ ਹੋਈਆਂ ਹੋਈਆਂ ਗੋਪੀਆਂ ਨੂੰ ਸਿੱਖਿਆ ਦਿੱਤੀ ਸੀ, ਤੁਸੀਂ ਯੋਗ ਬਹੁਤ ਕਮਾ ਲਿਆ, ਹੁਣ ਗਿਆਨ ਦੀ ਕਮਾਈ ਕਰੋ। ਉਪਦੇਸ਼ ਦਿੱਤਾ ਸੀ ਕਿ ਭਗਤੀ ਕਰੋ, ਹੁਣ ਪਿਛਲੀ ਜਿੰਨੀ ਉਮਰ ਬਚਦੀ ਹੈ। ਇਸ ਪ੍ਰਕਾਰ ਉਹ ਵੀ ਆਖਦੀਆਂ ਹਨ ਪਰਮਾਤਮਾ ਦੇ ਜਸ ਨੂੰ, ਤੇ ਗੋਬਿੰਦ ਕ੍ਰਿਸ਼ਨ ਜੀ ਵਰਗੇ ਆਪ ਵੀ ਉਹਦੇ ਜਸ ਨੂੰ ਵਡਿਆਉਂਦੇ ਹਨ।
ਆਖੇ ਈਸ਼ਰ ਆਖੇ ਸਿੱਧ,
ਈਸ਼ਰ ਜਿਹੜੇ ਸ਼ਿਵ ਜੀ ਆਦਿਕ ਹਨ ਉਹ ਵੀ ਆਖਦੇ ਆ ਵਾਹਿਗੁਰੂ ਦੇ ਜਸ ਨੂੰ, ਤੇ ਸਿੱਧ ਜਿਹੜੇ ਕਲਿਆਣ ਨੂੰ ਪ੍ਰਾਪਤ ਹੋਏ ਹਨ, ਅਥਵਾ ਸਿੱਧੀਆਂ ਦੇ ਜਿਹੜੇ ਮਾਲਕ ਹੈ 84 ਸਿੱਧ ਗੋਰਖ ਦੇ ਚੇਲੇ, ਉਹ ਵੀ ਵਾਹਿਗੁਰੂ ਤੋਂ ਡਰਦੇ ਉਹਦੇ ਜਸ ਨੂੰ ਉਚਾਰਦੇ ਹਨ।
ਆਖੇ ਕੀਤੇ ਕੀਤੇ ਬੁੱਧ,
ਇਸੇ ਪ੍ਰਕਾਰ ਜਿਹੜੇ ਰੱਬ ਨੇ ਪੈਦਾ ਕੀਤੇ ਹੋਏ ਆ ਕਿੰਨੇ ਬੁੱਧ ਨਛੱਤਰ ਆਦਿਕ ਤੇ ਬੁੱਧੀਵਾਨ ਲੋਕ, ਅਥਵਾ ਬੁੱਧ ਗਿਆਨ ਦੀ ਪ੍ਰਾਪਤੀ ਵਾਲੇ ਜਿਨ੍ਹਾਂ ਨੂੰ ਬੋਧ ਪ੍ਰਾਪਤ ਹੋਇਆ, ਉਹ ਵੀ ਸਾਰੇ ਵਾਹਿਗੁਰੂ ਨੂੰ ਆਖਦੇ ਹਨ।
ਆਖੇ ਦਾਨਵ ਆਖੇ ਦੇਵ,
ਇਸੇ ਤਰ੍ਹਾਂ ਦੇਵਲੂਤ ਪ੍ਰਹਲਾਦ ਆਦਿਕ ਜਿਹੜੇ ਰਾਕਸ਼ਸ ਆ ਦਾਨਵਾਂ ਦੇ ਕੁਲ ਵਿੱਚੋਂ, ਉਹ ਵੀ ਰੱਬ ਨੂੰ ਆਖਣ ਵਾਲੇ ਹੋਏ ਆ। ਇਸੇ ਤਰ੍ਹਾਂ ਜਿਹੜੇ ਦੇਵ ਦੇਵਤੇ 33 ਕਰੋੜ ਦੇਵਤੇ ਤੇ ਹੋਰ ਆਦਿਕ ਜਿੰਨੇ ਵੀ ਹਨ, ਦੇਵ ਪ੍ਰਕਾਸ਼ ਰੂਪ ਮਹਾਤਮਾ ਜਿਹੜੇ ਆਤਮ ਗਿਆਨੀ, ਉਹ ਵੀ ਉਸ ਨੂੰ ਆਖਦੇ ਹਨ।
ਆਖੇ ਸੁਰ ਨਰ ਮੁਨ ਜਨ ਸੇਵ,
ਮਹਾਰਾਜ ਕਹਿੰਦੇ ਕਿਹਦੀ ਕਿਹਦਾ ਨਾਂ ਲਈਏ, ਸੁਰ ਦੇਵਤੇ ਵੀ, ਨਰ ਮਨੁੱਖ ਵੀ, ਮੁਨੀ ਮੰਨਣਸ਼ੀਲ ਜਿਹੜੇ ਮਹਾਤਮਾ ਹਨ, ਪਰਮਾਤਮਾ ਦੇ ਜਨ ਕਹਾਉਣ ਵਾਲੇ ਸੇਵਕ ਤੇ ਸੇਵਾ ਕਰਨ ਵਾਲੇ ਸੇਵਕ ਸੇਵਾਦਾਰ, ਸਾਰੇ ਜਿੰਨੇ ਸੇਵਾ ਕਰਨ ਵਾਲੇ ਰੱਬ ਨੂੰ ਜਪਣ ਵਾਲੇ ਆਖ ਰਹੇ ਹਨ।
ਕੀਤੇ ਆਖੇ ਆਖਣ ਪਾਹੀ,
ਕਿੰਨੇ ਲੋਕ ਆਖਦੇ ਆ ਤੇ ਕਿੰਨੇ ਆਉਣ ਵਾਲੇ ਸਮੇਂ ਚ ਆਖਣ ਪੈਣਗੇ, ਭਾਵ ਆਖਣ ਨੂੰ ਪ੍ਰਾਪਤ ਕਰਨਗੇ, ਆਖਣਗੇ। ਕਈ ਆਖ ਰਹੇ ਹਨ, ਕਈ ਆਖਣ ਦੇ ਯਤਨ ਵਿੱਚ ਲੱਗੇ ਹੋਏ ਵੀ ਅਸੀਂ ਵੀ ਰੱਬ ਦਾ ਜਸ ਉਚਾਰੀਏ।
ਕਹਿ ਕਹਿ ਉੱਠ ਉੱਠ ਜਾਹੀ,
ਕਿੰਨੇ ਉਹ ਲੋਕ ਹਨ ਜੋ ਕਥਨ ਕਰ ਕਰਕੇ ਰੱਬ ਦੇ ਜਸ ਨੂੰ, ਉਹਦੇ ਗੁਣਾਂ ਨੂੰ, ਉਹਦੀ ਪ੍ਰਾਪਤੀ ਦੇ ਰਸਤੇ ਨੂੰ ਕਥਨ ਕਰ ਕਰਕੇ ਉੱਠ ਉੱਠ ਕੇ ਸਮਾਤ ਲੋਕ ਤੋਂ ਜਾ ਰਹੇ ਆ ਪਰਲੋਕ ਨੂੰ।
ਕੀਤੇ ਹੋਰ ਕਰੇ,
ਇੰਨੇ ਜਿੰਨੇ ਕਰ ਦਿੱਤੇ ਆ ਪੈਦਾ ਰੱਬ ਨੇ, ਇੰਨੇ ਹੋਰ ਜੇ ਬਣਾ ਦੇਵੇ ਅਕਾਲ ਪੁਰਖ,
ਆਖ ਨਾ ਸਕਹੇ ਕੇਈ ਕੇ,
ਤਾਂ ਉਹ ਆਖ ਨੀ ਸਕਣਗੇ ਕਿ ਰੱਬ ਕਿਹੋ ਜਿਹਾ ਕਿਹੋ ਜਿਹਾ, ਨਹੀਂ ਪਰਮਾਤਮਾ ਦਾ ਅੰਤ ਨਹੀਂ ਪਾ ਸਕਣਗੇ। ਨੇਤ ਨੇਤ ਕਥੰਤ ਬੇਦਾ, ਊਚ ਮੂਚ ਅਪਾਰ ਗੋਬਿੰਦਾ, ਨੇਤ ਨਾ ਇਤੀ ਨਾ ਇਤੀ, ਰੱਬ ਏਡਾ ਵੀ ਨਹੀਂ, ਇਹੋ ਜਿਹਾ ਵੀ ਨਹੀਂ, ਉਹਦਾ ਅੰਤ ਨਹੀਂ ਅੰਤ ਨਹੀਂ, ਉਹ ਬੇਅੰਤ ਬੇਅੰਤ ਹੈ। ਇਸ ਪ੍ਰਕਾਰ ਦੇ ਸਾਰੇ ਸਰੂਪ ਨੂੰ ਉਹ ਕੋਈ ਵੀ ਲੋਕ ਐਸਾ ਆਖ ਨਹੀਂ ਸਕਣਗੇ ਵੀ ਰੱਬ ਕਿਹੋ ਜਿਹਾ, ਕਿੱਡਾ ਕੁ ਵੱਡਾ ਹੈ, ਕਿੱਥੇ ਕੁਦੰਤ ਹੈ।
ਜੀਵਡ ਭਾਵੈ ਤੀਵਡ ਹੋਏ,
ਪਰਮਾਤਮਾ ਅਕਾਲ ਪੁਰਖ ਜਿੱਡਾ ਕੁ ਸਰੂਪ ਧਾਰਨਾ ਚਾਹੁੰਦਾ ਨੂੰ ਪਾਉਂਦਾ ਵੀ ਏਡਾ ਵੱਡਾ ਹੋ ਜਾਵਾਂ, ਉੱਡਾ ਵੱਡਾ ਹੀ ਹੋ ਜਾਂਦਾ, ਨਿਕਾ ਜਿਹਾ ਵੀ ਹੋ ਜਾਂਦਾ। ਆਪੇ ਸੂਖਮ ਆਪ ਹੈ ਅਸਥੂਲਾ, ਲਖੀ ਨਾ ਜਾਈ ਨਾਨਕ ਲੀਲਾ, ਉਸ ਦੀ ਲੀਲਾ ਨੂੰ ਲਖਿਆ ਨਹੀਂ ਜਾਂਦਾ, ਉਹ ਆਪ ਹੀ ਸੂਖਮ ਰੂਪ ਵੀ ਬਣ ਜਾਂਦਾ ਤੇ ਵੱਡਾ ਵੀ ਬਣ ਜਾਂਦਾ, ਸਥੂਲ ਵੀ। ਜਿਵੇਂ ਜਿਹੜੇ ਵਿਦੰਤੀ ਹੈ, ਜਿਹੜੇ 6 ਸ਼ਾਸਤਰ ਨੇ ਨਾ, ਇਹਨਾਂ ਚੋਂ ਲਿਖਿਆ ਹੁੰਦਾ ਇੱਕ ਚ ਵੀ ਉਹ ਪਰਮਾਤਮਾ ਜੀਆਂ ਦੇ ਹਿਰਦੇ ਚ ਅੰਗੁਸ਼ਟ ਪ੍ਰਮਾਣ, ਅੰਗੂਠੇ ਕ ਜਿੰਨਾ ਰੱਬ ਭਾਵ ਆਤਮ ਚੇਤਨ ਹੋ ਕੇ ਅੰਦਰ ਵਸਿਆ ਹੋਇਆ। ਪਰ ਸਾਡੇ ਸਤਿਗੁਰਾਂ ਨੇ ਕਿਹਾ ਵੀ ਨਹੀਂ, ਉਹ ਸੂਖਮ ਤੋਂ ਸੂਖਮ ਹੈ, ਸੂਕਸ਼ਮ ਤੇ ਸੂਕਸ਼ਮ ਕਰ ਤਿੰਨੇ ਬ੍ਰਿਧਨ ਬ੍ਰਿਧ ਬਤਾਏ, ਵੱਡਿਆਂ ਤੋਂ ਵੱਡਾ ਵੀ ਜਿਹੜਾ ਮਰਜ਼ੀ ਰੂਪ ਧਾਰ ਰਹੇ ਤੇ ਉਹਦੀ ਆਪਣੀ ਹੈ ਖੇਡ, ਇਸ ਕਰਕੇ ਉਹਨੂੰ ਅੰਗੁਸ਼ਟ ਪ੍ਰਮਾਣ ਨਹੀਂ ਕਿਹਾ ਜਾ ਸਕੇਗਾ। ਭਾਈ ਅੰਗੂਠੇ ਕਿ ਜਿੰਨਾ ਸਾਰਿਆਂ ਦੇ ਅੰਦਰ ਵਸ ਰਿਹਾ, ਨਹੀਂ, ਉਹ ਜਿਮੀ ਜਮਾਨ ਕੇ ਬਿਖਾ ਸਮਸਤ ਇੱਕ ਜੋਤ ਹੈ, ਐਸਾ ਵਾਹਿਗੁਰੂ ਜਿੱਡਾ ਵੱਡਾ ਸਰੂਪ ਧਾਰਨਾ ਉਹਨੂੰ ਪਾਉਂਦਾ, ਓਡਾ ਵੱਡਾ ਹੀ ਹੋ ਜਾਂਦਾ।
ਨਾਨਕ ਜਾਣ ਸੱਚਾ ਸੋਏ,
ਇਸ ਕਰਕੇ ਉਹ ਸੱਚਾ, ਉਹ ਜੋ ਸੋਏ ਪਰਮਾਤਮਾ, ਉਹ ਹੀ ਜਾਣਦਾ ਆਪਣੇ ਆਪ ਬਾਰੇ ਵੀ ਉਹ ਕਿੱਡਾ ਕੁ ਵੱਡਾ ਹੈ, ਅੰਤ ਬਾਰਾ ਵਾਰ ਨਹੀਂ।
ਜੇ ਕੋ ਆਖੇ ਬੋਲ ਵਿਗਾੜ,
ਜੇ ਕੋ ਬੋਲ ਵਿਗਾੜ ਕਰਨ ਵਾਲਾ ਆਦਮੀ, ਭਾਵ ਵਿਗੜੇ ਹੋਏ ਬੋਲ ਬੋਲਣ ਵਾਲਾ, ਵੱਧ ਘੱਟ ਬੋਲਣ ਵਾਲਾ, ਜਾਂ ਡੀਂਗਾ ਮਾਰਨ ਵਾਲਾ, ਫੁੰਡਾ ਫਾਂਡੀ ਵਾਲਾ ਆਦਮੀ, ਸੋ ਕਹੇ ਕਿ ਮੈਂ ਆਖਾਂਗਾ, ਰੱਬ ਬਾਰੇ ਦੱਸਾਂਗਾ ਕਿੱਡਾ ਕੁ ਵੱਡਾ। ਜੇ ਕੋਈ ਇਹੋ ਜਿਹਾ ਬੋਲ ਵਿਗਾੜ ਆਦਮੀ ਆਖਦਾ ਹੈ,
ਤਾਂ ਲਿਖੀਐ ਸਿਰ ਗਾਵਾਰਾ ਗਾਵਾਰ,
ਤਾਂ ਸਿਆਣਿਆਂ ਦੀ ਲਿਖਤ ਵਿੱਚ ਉਸਨੂੰ ਗਵਾਰਾਂ ਸਿਰ ਗਵਾਰ, ਮੂਰਖਾਂ ਸਿਰ ਮੂਰਖ ਲਿਖਿਆ ਜਾਏਗਾ। ਮਹਾਰਾਜ ਨੇ ਕਿਹਾ ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ। ਸੋ ਇਸ ਪ੍ਰਕਾਰ ਉਹਨੂੰ ਮੂਰਖਾਂ ਦਾ ਮੂਰਖ ਜਾਣਿਆ ਜਾਏਗਾ, जिन्हें वचन आया असंख मूर्ख अंध घोर, एक मूर्ख हुंदे एक मूर्ख अंध ते एक मूर्ख अंध घोर, इस प्रकार दे मूर्खां च गिणिया जाएगा लिखिया जाएगा। सियाणे लिखणगे भी इहो जिहा मूर्ख नहीं अगे को वेख्या। इस प्रकार सब तो वड्डा मूर्ख जिहड़ा कहिंदा रब दा अंत मैं पा लवांगा, इहों सच्चे पातशाह ने यह छब्बीवीं पौड़ी अंदर उपदेश दिता है। यह सतगुरु महाराज के बचना की संखेप रूप च विचार आप जी ने सुनी है। दास की बुद्ध तुष है, सतगुरु महाराज की बाणी समुद्र की न्याई है। सच्चे पातशाह आप ही जानते हैं हुई गलतियां सतगुरु जी ते आप संगत ने क्षमा करनिया।
देवड पावा तेवड होए,
नानक जान सचा सो, जे को आख बोल बिगाड़ तादिया सिर गावारा गावार। वाहिगुरु जी का खालसा, वाहिगुरु जी की फतेह।